ਵਾਰ 39 ਪੌੜੀ 8 ਵਿੱਚ ਪਰਮੇਸ਼ਰ ਦੇ ਨਾਮ ਦੇ ਰਸੀਏ ਅਤੇ ਬਾਹਰੋਂ ਰਸਨਾ ਤੋਂ ਕੇਵਲ ਗਿਆਨ ਦੀਆਂ ਗੱਲਾਂ ਕਰਨ ਵਾਲੇ ਪਰ ਅਮਲੀ ਰੂਪ ਵਿੱਚ ਰੱਬ ਦੀ ਬੰਦਗੀ ਵਿੱਚ ਲੀਨ ਨਾ ਹੋਣ ਵਾਲਿਆਂ ਦਾ ਜ਼ਿਕਰ ਕੀਤਾ ਹੈ। ਫਰਮਾ ਰਹੇ ਨੇ, ਚਾਕਰ ਅਮਲੀ ਸੋਫੀਆਂ ਪਾਤਸ਼ਾਹ ਦੀ ਚੌਂਕੀ ਆਏ, ਹਾਜ਼ਰ ਹਾਜ਼ਰਾਂ ਲਿਖੀਅਨ ਗੈਰ ਹਾਜ਼ਰਾਂ ਗੈਰ ਹਾਜ਼ਰ ਲਾਏ, ਲਾਇਕ ਦੇ ਵਿਚਾਰ ਕੈ ਵਿਰਲੇ ਮਜਲਸ ਵਿੱਚ ਸਦਾਏ, ਪਾਤਸ਼ਾਹੋਂ ਹੁਸ਼ਿਆਰ ਮਸਤ ਖੁਸ਼ ਫਹਿਮੀ ਦੋਵੇਂ ਪਰਚਾਏ, ਦੇਣ ਪਿਆਲੇ ਅਮਲੀਆਂ ਸੋਫੀ ਸਭ ਪਿਆਵਣ ਲਾਏ, ਮਤ ਵਾਲੇ ਅਮਲੀ ਹੋਏ ਪੀ ਪੀ ਚੜੇ ਸਹਿਜ ਘਰ ਜਾਏ, ਸੂਫੀ ਮਾਰਨ ਟੱਕਰਾਂ ਪੂਜ ਨਿਵਾਜੇ ਸੀਸ ਨਿਵਾਏ, ਵੇਦ ਕਤੇਬ ਅਜਾਬ ਵਿੱਚ ਕਰ ਕਰ ਖੁਦੀ ਬਹਿਸ ਬਹਿਸਾਏ, ਗੁਰਮੁਖ ਸੁਖ ਫਲ ਵਿਰਲਾ ਪਾਏ, ਗੁਰਮੁਖ ਸੁਖ ਫਲ ਵਿਰਲਾ ਪਾਏ। ਸਤ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਨਾਂ ਪਾਵਨ ਅੰਮ੍ਰਿਤ ਬਚਨਾਂ ਵਿੱਚ ਪਰਮੇਸ਼ੁਰ ਦੇ ਨਾਮ ਰਸ ਵਿੱਚ ਭਿੱਜੇ ਹੋਏ ਅਤੇ ਪ੍ਰੀਤਮ ਦੇ ਘਰ ਤੱਕ, ਪਰਮੇਸ਼ੁਰ ਦੇ ਘਰ ਤੱਕ ਸੁਰਤ ਬਿਰਤੀ ਕਰਕੇ ਪਹੁੰਚੇ ਹੋਏ ਤਤ ਬੇਤਾ ਗੁਰਮੁਖ ਜਨਾਂ ਦਾ ਵੀ ਜ਼ਿਕਰ ਕੀਤਾ ਅਤੇ ਨਾਲ ਜ਼ਿਕਰ ਕੀਤਾ, ਵਰਣਨ ਕੀਤਾ ਜਿਹੜੇ ਕੇਵਲ ਬਾਹਰੋਂ ਗਿਆਨ ਦੀਆਂ ਗੱਲਾਂ ਕਰਨ ਵਾਲੇ ਨੇ ਪਰੰਤੂ ਪਰਮੇਸ਼ੁਰ ਦੇ ਨਾਮ ਸਿਮਰਨ ਅਤੇ ਰੱਬ ਦੇ ਪ੍ਰੇਮ ਤੋਂ ਖੁੰਝੇ ਹੋਏ ਆਪ ਨਾਮ ਦੇ ਪਿਆਲੇ ਪੀਂਦੇ ਨਹੀਂ, ਦੂਸਰਿਆਂ ਨੂੰ ਨਾਮ ਰਸ ਭੁੰਚਣ ਦੀ ਸਿੱਖਿਆ ਦਿੰਦੇ। ਹੁਣ ਦੋ ਸ਼ਬਦ ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਨੇ ਵਰਤੇ, ਇੱਕ ਸ਼ਬਦ ਵਰਤਿਆ ਸੋਫੀ ਅਤੇ ਇੱਕ ਸ਼ਬਦ ਵਰਤਿਆ ਅਮਲੀ। ਪਹਿਲਾਂ ਇਹਨਾਂ ਦੇ ਅਰਥ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਣ, ਕਿਉਂਕਿ ਜਿਹੜੇ ਅਰਥ ਆਪਾਂ ਆਮ ਤੌਰ 'ਤੇ ਪੰਜਾਬ ਦੇ ਵਿੱਚ ਕਰਨੇ ਹਨ ਪੰਜਾਬੀ 'ਚ, ਉਹ ਭਾਵ ਨਹੀਂ ਇੱਥੇ ਧਿਆਨ ਰੱਖਣਾ। ਇਸਲਾਮ ਦੇ ਵਿੱਚ, ਮੁਸਲਮਾਨਾਂ ਦੇ ਵਿੱਚ ਸੋਫੀ ਅਮਲ ਵਿੱਚ ਗਿਆਨੀ ਨੂੰ, ਹਰ ਇੱਕ ਤਰ੍ਹਾਂ ਦੇ ਮੁਸਲਮਾਨ ਫਕੀਰਾਂ ਨੂੰ ਕਹਿੰਦੇ, ਜਿਹੜੇ ਲੋਕ ਨਿਰੰਕਾਰ ਪਰਮੇਸ਼ੁਰ ਦੀ ਬੰਦਗੀ ਭਗਤੀ ਨਾਮ ਸਿਮਰਨ ਵਿੱਚ ਜੁੜੇ ਆ ਅਤੇ ਰੱਬ ਦੇ ਨਾਲ ਪ੍ਰੇਮ ਕਰਨ ਵਾਲੇ ਆ, ਜਿਵੇਂ ਆਪਾਂ ਕਹਿੰਦੇ ਨਾ ਅਮਲਾਂ ਤੋਂ ਬਿਨਾਂ ਨਿਬੇੜਾ ਨਹੀਂ ਆਉਣਾ, ਅਮਲਾਂ ਤੋਂ ਬਿਨਾਂ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੋਇਆ ਜਾਣਾ, ਚੰਗੇ ਅਮਲਾਂ ਤੋਂ ਬਿਨਾਂ ਸ਼ੁਭ ਗੁਣਾਂ ਤੋਂ ਬਿਨਾਂ ਪਰਮਾਤਮਾ ਦੀ ਦਰਗਾਹ ਵਿੱਚ ਥਾਂ ਨਹੀਂ ਮਿਲਣੀ। ਅਤੇ ਅਮਲ ਕਰਨ ਵਾਲਾ ਕੀ ਹੋ ਗਿਆ? ਜਿਹੜਾ ਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਤੇ ਪੂਰਨ ਤੌਰ 'ਤੇ ਚੱਲਣ ਲੱਗ ਪਿਆ, ਭਾਵ ਉਹਨੇ ਗੁਰੂ ਦੀ ਸਿੱਖਿਆ ਦੇ ਉੱਤੇ ਕੀ ਕਰ ਲਿਆ? ਅਮਲ। ਅਤੇ ਜਿਹੜਾ ਅਮਲ ਕਰਨ ਵਾਲਾ ਉਹ ਕੀ ਹੋ ਗਿਆ? ਅਮਲੀ। ਅਸੀਂ ਅਮਲੀ ਪੰਜਾਬ 'ਚ ਕਹਿੰਦੇ ਜਿਹੜਾ ਬੰਦਾ ਕੋਈ ਫੀਮ ਆਦਿਕ ਖਾਂਦਾ ਜਾਂ ਕੋਈ ਨਸ਼ਾ ਕਰਦਾ। ਇੱਥੇ ਉਹਨਾਂ ਅਮਲਾਂ ਦੀ ਗੱਲ ਆ ਜਿਹੜੇ ਪਰਮੇਸ਼ੁਰ ਦੇ ਚਰਨਾਂ ਵਿੱਚ ਲੀਨ ਹੋ ਗਏ, ਗੁਰੂ ਦੇ ਦੱਸੇ ਬਚਨਾਂ 'ਤੇ ਅਮਲ ਕੀਤਾ। ਇਹ ਸ਼ਬਦ ਆਇਆ ਅਮਲੀ, ਪੂਰਨ ਤੌਰ 'ਤੇ ਰੱਬ ਦੇ ਰਾਹ 'ਤੇ ਤੁਰਨ ਵਾਲਾ, ਗੁਰੂ ਦੇ ਦੱਸੇ 'ਤੇ ਅਮਲ ਕਰਨ ਵਾਲਾ। ਦੂਸਰਾ ਬਚਨ ਆਇਆ ਸੋਫੀ। ਅਸੀਂ ਪੰਜਾਬ ਵਿੱਚ ਸੋਫੀ ਉਹਨੂੰ ਕਹਿੰਦੇ ਜਿਹੜਾ ਸ਼ਰਾਬ ਨਹੀਂ ਪੀਂਦਾ, ਵੀ ਇਹ ਬੰਦਾ ਸੋਫੀ ਆ, ਆਹ ਬੰਦਾ ਅਮਲੀ, ਆਹ ਸ਼ਰਾਬ ਪੀਣ ਵਾਲਾ ਅਤੇ ਆਹ ਨਾ ਪੀਣ ਵਾਲਾ। ਪਰੰਤੂ ਭਾਈ ਗੁਰਦਾਸ ਜੀ ਨੇ ਜਿਹੜਾ ਸੋਫੀ ਸ਼ਬਦ ਵਰਤਿਆ, ਸੋਫੀ ਲਫ਼ਜ਼ ਵਰਤਿਆ, ਉਹਨਾਂ ਲੋਕਾਂ ਵਾਸਤੇ ਜਿਹੜੇ ਕੇਵਲ ਅਤੇ ਕੇਵਲ ਸਿੱਖਿਆ ਦਿੰਦੇ ਨੇ, ਧਰਮ ਦੇ ਗੁਣਾਂ ਦੀ ਜਾਣਕਾਰੀ ਰੱਖਦੇ ਨੇ ਪਰ ਉਹਨੂੰ ਅਮਲ ਵਿੱਚ ਨਹੀਂ ਲਿਆਉਂਦੇ, ਅਪਣਾਉਂਦੇ ਨਹੀਂ, ਦਿਲ ਵਿੱਚ ਨਹੀਂ ਵਸਾਉਂਦੇ, ਉਹ ਸੋਫੀ। ਗਿਆਨ ਹੈਗਾ ਆ, ਸਿੱਖਿਆ ਦੂਸਰਿਆਂ ਨੂੰ ਦਿੰਦੇ ਵੀ ਨੇ ਪਰ ਅਮਲੀ ਜੀਵਨ ਵਿੱਚ, ਪ੍ਰੈਕਟੀਕਲ ਆਪਣੀ ਲਾਈਫ ਦੇ ਵਿੱਚ ਅਪਣਾਉਂਦੇ ਨਹੀਂ, ਉਹਨਾਂ ਨੂੰ ਸੋਫੀ ਆਖਿਆ। ਜਿਨ੍ਹਾਂ ਨੇ ਅਮਲੀ ਜੀਵਨ ਬਣਾ ਲਿਆ, ਗੁਰੂ ਦੇ ਦੱਸੇ 'ਤੇ ਅਮਲ ਕਰ ਲਿਆ, ਉਹਨਾਂ ਨੂੰ ਅਮਲੀ ਆਖਿਆ। ਹੁਣ ਬਚਨ ਸੁਣਿਓ, ਚਾਕਰ ਅਮਲੀ ਸੋਫੀਆਂ ਪਾਤਸ਼ਾਹ ਦੀ ਚੌਂਕੀ ਆਏ। ਅਮਲੀ ਅਤੇ ਸੋਫੀ ਦੋਵੇਂ ਚਾਕਰ, ਦੋਵੇਂ ਨੌਕਰ ਹੋ ਕੇ ਕਹਿੰਦੇ ਬਾਦਸ਼ਾਹ ਦੇ ਪਹਿਰੇ 'ਤੇ ਬੁਲਾਏ ਗਏ। ਹਾਜ਼ਰ ਹਾਜ਼ਰਾਂ ਲਿਖੀਐਨ, ਗੈਰ ਹਾਜ਼ਰਾਂ ਗੈਰ ਹਾਜ਼ਰ ਲਾਏ। ਜਦੋਂ ਲੱਗੀ ਦੋਵਾਂ ਦੀ ਹਾਜ਼ਰੀ, ਜੋ ਹਾਜ਼ਰ ਸਨ ਉਹ ਹਾਜ਼ਰ ਲਿਖੇ ਗਏ, ਜੋ ਗੈਰ ਹਾਜ਼ਰ ਸਨ ਉਹ ਗੈਰ ਹਾਜ਼ਰ ਦਰਜ ਕੀਤੇ ਗਏ। ਜਿਹੜੇ ਸਨਮੁੱਖ ਸੀ ਉਹ ਹਾਜ਼ਰ, ਤੇ ਜਿਹੜੇ ਬੇਮੁੱਖ ਸੀ ਉਹ ਗੈਰ ਹਾਜ਼ਰ। ਸਤਿਗੁਰੂ ਵੀ ਮਹਾਨ ਪਾਤਸ਼ਾਹ ਹੈ। ਜਿਹੜਾ ਦੁਨਿਆਵੀ ਬਾਦਸ਼ਾਹ ਹੈ, ਉਹਨੂੰ ਆਪਣੇ ਪਹਿਰੇਦਾਰਾਂ ਦੀ, ਆਪਣੇ ਨੌਕਰ ਚਾਕਰ ਸੇਵਕਾਂ ਦੀ ਹਾਜ਼ਰੀ ਚਾਹੀਦੀ ਹੈ ਸਰੀਰਕ ਤੌਰ ਦੇ ਉੱਤੇ। ਮਨ ਉਹਨਾਂ ਦਾ ਭਾਵੇਂ ਜਿੱਥੇ ਮਰਜ਼ੀ ਤੁਰਿਆ ਫਿਰਦਾ ਹੋਵੇ। ਜਿਹੜੇ ਸਰੀਰ ਕਰਕੇ ਹਾਜ਼ਰ ਨੇ ਬਾਦਸ਼ਾਹ ਦੀ ਸਭਾ ਵਿੱਚ, ਬਾਦਸ਼ਾਹ ਦੀ ਕਚਹਿਰੀ ਚ, ਦੁਨਿਆਵੀ ਕਿਸੇ ਰਾਜੇ ਦੇ ਪਹਿਰੇ ਦੇ ਉੱਤੇ ਜਿਹੜਾ ਸਰੀਰ ਕਰਕੇ ਖਲੋਤਾ ਆ ਉਹ ਹਾਜ਼ਰ ਆ, ਜਿਹੜਾ ਸਰੀਰ ਕਰਕੇ ਘਰ ਬੈਠਾ ਨਹੀਂ ਆਇਆ ਉਹ ਗੈਰ ਹਾਜ਼ਰ ਹੈ। ਦੂਸਰਾ ਬਚਨ, ਗੁਰੂ ਦੀ ਸ਼ਰਨ ਵਿੱਚ ਜਿਹੜੇ ਗੁਰੂ ਕੇ ਸਿੱਖ ਸੇਵਕ ਚਾਕਰ ਨੇ, ਜਿਹੜੇ ਮਨ ਬਿਰਤੀ ਕਰਕੇ ਗੁਰੂ ਦੇ ਚਰਨਾਂ ਵਿੱਚ ਬੈਠੇ ਆ ਉਹ ਹਾਜ਼ਰ ਨੇ। ਜੇ ਕਿਤੇ ਦੂਰ ਦੁਰੇਡੇ ਵੀ ਕੋਈ ਗੁਰੂ ਦਾ ਸਿੱਖ ਕਿਤੇ ਬੈਠਾ ਨਾ, ਪਰ ਜੇ ਬਿਰਤੀ ਕਰਕੇ, ਸੁਰਤ ਕਰਕੇ ਗੁਰੂ ਦੇ ਚਰਨਾਂ 'ਚ ਜੁੜਿਆ ਤੇ ਉਹ ਹਾਜ਼ਰ ਹੈ, ਉਹਦੀ ਹਾਜ਼ਰੀ ਲੱਗ ਜਾਣੀ। ਪਰ ਇੱਕ ਗੁਰੂ ਦੇ ਦਰਬਾਰ ਵਿੱਚ, ਗੁਰਦੁਆਰੇ ਸੰਗਤ ਵਿੱਚ ਬੈਠਾ ਪਰ ਮਨ ਕਿਤੇ ਹੋਰ ਭਟਕਦਾ ਤੇ ਠੋਕਰਾਂ ਖਾ ਰਿਹਾ, ਉਹ ਸਰੀਰ ਕਰਕੇ ਗੁਰੂ ਦੇ ਪਾਸ ਬੈਠਾ ਵੀ ਗੈਰ ਹਾਜ਼ਰ ਹੈ। ਦੁੱਖ ਘਣੋ ਜਬ ਹੋਤੇ ਦੂਰ, ਅਬ ਮਸਲਤ ਮੋਏ ਮਿਲੀ ਹਦੂਰ। ਇਸ ਲਈ ਸਾਧ ਸੰਗਤ, ਜਿਨ੍ਹਾਂ ਨੇ ਮਨ ਬਿਰਤੀ ਕਰਕੇ ਮਾਲਕ ਨੂੰ ਵਿਸਾਰਿਆ ਉਹ ਗੈਰ ਹਾਜ਼ਰ ਨੇ, ਜਿਹੜੇ ਮਨ ਬਿਰਤੀ ਤੇ ਸੁਰਤ ਕਰਕੇ ਮਾਲਕ ਦੇ ਚਰਨਾਂ ਨਾਲ ਜੁੜੇ ਨੇ ਉਹ ਹਾਜ਼ਰ ਨੇ। ਅਗਲੀਆਂ ਪੰਕਤੀਆਂ ਚ ਹੋਰ ਫੁਰਮਾਨ ਕੀਤਾ, ਲਾਇਕ ਦੇ ਵਿਚਾਰ ਕੈ ਵਿਰਲੇ ਮਜਲਸ ਵਿੱਚ ਸਦਾਏ। ਹੁਣ ਜਿਹੜੇ ਚੰਗੇ ਜੀਵਨ ਵਾਲੇ ਲਾਇਕ ਹੈ ਉਹ ਚੋਣਵੇਂ ਕਿਤੇ ਕਿਤੇ ਟਾਵੇਂ ਟਾਵੇਂ ਜਿਹੜੇ ਮਨ ਬਿਰਤੀ ਕਰਕੇ ਮਾਲਕ ਦੇ ਚਰਨਾਂ 'ਚ ਜੁੜਦੇ ਆ, ਕਹਿੰਦੇ ਉਹਨਾਂ ਸਨਮੁੱਖ ਸੁਰਤ ਬਿਰਤੀ ਕਰਕੇ ਜਿਹੜੇ ਜੁੜੇ ਆ ਉਹਨਾਂ ਨੂੰ ਹੀ ਮਾਲਕ ਆਪਣੇ ਚਰਨਾਂ ਵਿੱਚ ਬੁਲਾਉਂਦਾ ਹੈ। ਭਾਵ ਰੱਬ ਦੀ ਹਜ਼ੂਰੀ ਵਿੱਚ ਥਾਂ ਉਹਨਾਂ ਨੂੰ ਮਿਲੀ ਜਿਹੜੇ ਮਨ ਬਿਰਤੀ ਕਰਕੇ ਪ੍ਰੇਮ ਕਰਦੇ ਆ ਤੇ ਅੰਤਸ਼ਕਰਨ ਕਰਕੇ ਪ੍ਰਭੂ ਚਰਨਾਂ ਨਾਲ ਜੁੜੇ ਹੋਏ ਨੇ। ਪਾਤ ਸਾਹ ਹੁਸ਼ਿਆਰ ਮਸਤ, ਖੁਸ਼ ਫਹਿਮੀ ਦੋਵੇਂ ਪਰਚਾਏ। ਪਾਤਸ਼ਾਹ ਨੇ ਜਿਹੜੇ ਹੁਸ਼ਿਆਰ ਸੀ ਉਸਨੇ ਮਸਤ ਤੇ ਖੁਸ਼ ਫਹਿਮੀ ਦੋਵੇਂ ਪਰਚਾ ਦਿੱਤੇ, ਭਾਵ ਦੋਵਾਂ ਨੂੰ ਪ੍ਰੇਮ ਦਾ ਪਿਆਲਾ ਉਹਨੇ ਦਿੱਤਾ ਵਾ। ਇਹ ਧਿਆਨ ਚ ਰੱਖਣਾ। ਕਹਿਣ ਲੱਗੇ ਭਾਵੇਂ ਕੋਈ ਹੁਸ਼ਿਆਰ ਹੈ ਜਿਹੜਾ ਸੋਫੀ ਹੈ, ਭਾਵ ਦੂਜਿਆਂ ਨੂੰ ਗਿਆਨ ਵੰਡਦਾ ਹੈ, ਗਿਆਨ ਦੀਆਂ ਗੱਲਾਂ ਕਰਦਾ, ਆਪਣੇ ਹਿਰਦੇ ਚ ਭਾਵੇਂ ਉਹਦੇ ਗਿਆਨ ਵਸਿਆ ਨਹੀਂ, ਪਰ ਇੱਕ ਉਹਦੇ ਨਾਮ ਰਸ ਵਿੱਚ ਮਸਤ ਆ, ਲੀਨ ਹੋ ਗਏ, ਉਹਨਾਂ ਅਪਣਾ ਲਿਆ। ਪਰ ਹੁਣ ਉਹ ਦੋਵੇਂ ਹੀ ਇਸ ਖੁਸ਼ ਫਹਿਮੀ ਦੇ ਵਿੱਚ ਆ ਕਿ ਅਸੀਂ ਆਨੰਦ 'ਚ ਹਾਂ। ਕਿਉਂ? ਕਿਉਂਕਿ ਸਤਿਗੁਰੂ ਨੇ ਨਾਮ ਦਾ ਪਿਆਲਾ ਦੋਵਾਂ ਨੂੰ ਹੀ ਦਿੱਤਾ। ਜਿਹੜਾ ਤਨ ਕਰਕੇ ਗੁਰੂ ਚਰਨਾਂ 'ਚ ਆਇਆ ਉਹਦੇ ਵੀ ਅਰਪਣ ਕੀਤਾ ਵਾ ਗੁਰੂ ਨੇ ਨਾਮ ਦਾ ਪਿਆਲਾ। ਜਿਹੜਾ ਮਨ ਬਿਰਤੀ ਕਰਕੇ ਗੁਰੂ ਦੇ ਚਰਨਾਂ ਵਿੱਚ ਬੈਠਾ ਉਹਦੇ ਕੋਲ ਵੀ ਨਾਮ ਦਾ ਪਿਆਲਾ, ਜਿਹੜਾ ਮਨ ਬਿਰਤੀ ਕਰਕੇ ਨਹੀਂ ਬੈਠਾ ਕੇਵਲ ਤੇ ਕੇਵਲ ਸਰੀਰ ਕਰਕੇ ਆਇਆ ਨਾਮ ਸਿਮਰਨ ਦਾ ਪਿਆਲਾ ਤੇ ਉਹਨੂੰ ਵੀ ਗੁਰੂ ਨੇ ਦਿੱਤਾ। ਪਰ ਜਿਹੜਾ ਮਸਤ ਚਾਲ ਚੱਲਣ ਵਾਲਾ ਸੀ, ਸੁਰਤ ਬਿਰਤੀ ਕਰਕੇ ਗੁਰੂ ਦੇ ਚਰਨਾਂ ਵਿੱਚ ਅਮਲੀ ਜੀਵਨ ਵਾਲਾ ਸੀ ਜਿਹੜਾ, ਉਹਨੇ ਨਾਮ ਸਿਮਰਨ ਤੇ ਪ੍ਰੇਮ ਦਾ ਪਿਆਲਾ ਪੀ ਲਿਆ। ਜਿਹੜਾ ਦੂਸਰਾ ਸੀ ਸਾਧ ਸੰਗਤ, ਉਹਨੇ ਦੂਸਰਿਆਂ ਨੂੰ ਉਪਦੇਸ਼ ਤੇ ਭਾਵੇਂ ਦਿੱਤਾ, ਸਿੱਖਿਆ ਤੇ ਭਾਵੇਂ ਦਿੱਤੀ, ਪਰ ਪ੍ਰੇਮ ਦਾ ਪਿਆਲਾ, ਨਾਮ ਦਾ ਪਿਆਲਾ, ਸ਼ਰਧਾ ਭਾਵਨਾ ਦਾ ਪਿਆਲਾ ਉਹਨੇ ਪੀਤਾ ਨਹੀਂ। ਇਸ ਲਈ ਸਤਿਗੁਰੂ ਜਿਹੜਾ ਉਹ ਤੇ ਸਾਰਿਆਂ ਨੂੰ ਇੱਕੋ ਜਿਹੀ ਦਾਤ ਦਿੰਦਾ। ਸਤਿਗੁਰੂ ਜੀ ਦਾ ਉਪਦੇਸ਼ ਸਾਰਿਆਂ ਵਾਸਤੇ ਸਾਂਝਾ। ਗੁਰੂ ਸਾਹਿਬ ਨੇ ਤੇ ਪ੍ਰੇਮ ਦਾ, ਆਪਣੀ ਪ੍ਰੀਤ ਦਾ ਪਿਆਲਾ ਦੋਵਾਂ ਨੂੰ ਹੀ ਦਿੱਤਾ, ਪਰ ਜਿਹੜਾ ਅਮਲੀ ਜੀਵਨ ਵਾਲਾ ਸੀ, ਅਮਲ ਕਰਨ ਵਾਲਾ ਸੀ ਬਚਨਾਂ ਤੇ, ਉਹਨੇ ਪੀ ਲਿਆ, ਦੂਸਰਾ ਖਾਲੀ ਤੁਰਿਆ ਕਰਦਾ। ਦੇਣ ਪਿਆਲੇ ਅਮਲੀਆਂ, ਸੋਫੀ ਸਭ ਪਿਆਵਣ ਲਾਏ। ਬੜੀ ਪਿਆਰੀ ਬਾਤ ਆਖੀ ਜੇ ਭਾਈ ਗੁਰਦਾਸ ਜੀ। ਕਹਿਣ ਲੱਗੇ ਅਮਲੀ ਪਿਆਲੇ ਪੀ ਰਹੇ ਆ ਪ੍ਰੇਮ ਦੇ, ਤੇ ਜਿਹੜੇ ਸੋਫੀ ਆ ਉਹ ਪਿਆਲਣ ਲਾਏ ਆ ਤੇ ਤੁਸੀਂ ਪਿਆਓ। ਭਾਵ ਹੁਣ ਦਾਸ ਜਿਵੇਂ ਕਥਾ ਕਰ ਰਿਹਾ, ਕੋਈ ਹੁਣ ਕਥਾ ਕਰ ਰਿਹਾ ਹੋਵੇ, ਕੋਈ ਲੈਕਚਰ ਕਰ ਰਿਹਾ ਹੋਵੇ, ਕੋਈ ਕੀਰਤਨ ਕਰ ਰਿਹਾ ਹੋਵੇ, ਕੋਈ ਬਾਣੀ ਪੜ੍ਹ ਰਿਹਾ ਹੋਵੇ, ਕੋਈ ਪਾਠ ਕਰ ਰਿਹਾ ਹੋਵੇ, ਕੋਈ ਲੈਕਚਰ ਕਰ ਰਿਹਾ ਹੋਵੇ, ਕੋਈ ਦੂਜਿਆਂ ਨੂੰ ਸਿੱਖਿਆ ਦੇ ਰਿਹਾ ਹੋਵੇ ਅਤੇ ਸਾਹਮਣੇ ਬੈਠੀਆਂ ਜਿਹੜੀਆਂ ਗੁਰੂ ਕੀਆਂ ਸੰਗਤਾਂ ਉਹ ਸੁਣ ਰਹੇ ਹੋਣ ਸਾਰਾ ਕੁਛ, ਜਿਹੜਾ ਕਥਾ ਕੀਰਤਨ ਲੈਕਚਰ ਪਾਠ ਕਰਨ ਵਾਲਾ ਆ ਉਹ ਨਾਮ ਸਿਮਰਨ ਦੇ ਪਿਆਲੇ ਸਤਿਗੁਰੂ ਨੇ ਪਿਆਉਣ ਵਾਸਤੇ ਲਾਇਆ ਆ ਵੀ ਤੂੰ ਇਹਨਾਂ ਨੂੰ ਪਿਆ ਜਿਹੜੇ ਸਾਹਮਣੇ ਬੈਠੇ ਆ, ਉਹ ਨਾਮ ਸਿਮਰਨ ਦੇ ਪਿਆਲੇ ਗੁਰੂ ਦਾ ਆਸ਼ਾ ਦੱਸ ਰਿਹਾ ਵਾ ਅਤੇ ਜਿਹੜੇ ਸਾਹਮਣੇ ਵਾਲੇ ਸੰਗਤ 'ਚ ਬੈਠੇ ਉਹ ਨਾਮ ਦੇ ਪਿਆਲੇ ਪੀ ਜਾਣ, ਚੰਗੇ ਕੰਮ ਕਰੀ ਜਾਣ, ਚੰਗੇ ਗੁਣਾਂ ਦੇ ਧਾਰਨੀ ਹੋ ਜਾਣ ਅਤੇ ਅਮਲ ਕਰ ਲੈਣ ਉਹਨਾਂ ਬਚਨਾਂ 'ਤੇ, ਉਹ ਅਮਲੀ ਜੀਵਨ ਵਾਲੇ ਹੋ ਗਏ ਅਤੇ ਰੱਬ ਦੇ ਘਰ ਹੋ ਗਏ ਪ੍ਰਵਾਨ। ਅਤੇ ਜਿਹੜਾ ਸਿੱਖਿਆ ਦੇਣ ਵਾਲਾ ਭਾਵੇਂ ਉੱਚੀ ਜਗ੍ਹਾ 'ਤੇ ਸਟੇਜ 'ਤੇ ਬੈਠਾ ਸੀ, ਜੇ ਉਹਨੇ ਅਮਲ ਨਹੀਂ ਕੀਤਾ ਉਹ ਖਾਲੀ ਰਹਿ ਗਿਆ। ਇਹਦਾ ਭਾਵ ਕੀ ਹੋਇਆ, ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਸੋਫੀ ਆ ਭਾਵ ਸਿੱਖਿਆ ਦੇਣ ਵਾਲੇ, ਉਹ ਲੈਕਚਰ ਕਰ ਰਹੇ, ਬਾਣੀ ਸੁਣ ਸੁਣਾ ਰਹੇ ਅਤੇ ਕੀਰਤਨ ਕਰ ਰਹੇ ਆ, ਸ਼ਬਦ ਦਾ ਪ੍ਰਚਾਰ ਕਰ ਰਹੇ ਆ, ਅਤੇ ਜਿਹੜੇ ਸਾਹਮਣੇ ਵਾਲੇ ਉਹ ਨਾਮ ਦੇ ਪਿਆਲੇ ਪੀ ਰਹੇ, ਪਿਆਲਣ ਵਾਲਾ ਖਾਲੀ ਅਤੇ ਜਿਹੜੇ ਪੀ ਰਹੇ ਆ ਉਹ ਆਨੰਦ ਮਾਣ ਰਹੇ। ਹੁਣ ਬਚਨ ਫਿਰ ਸੁਣ ਲੈਣੇ ਭਾਈ ਗੁਰਦਾਸ ਜੀ ਦੇ, ਕਹਿੰਦੇ ਦੇਣ ਪਿਆਲੇ ਅਮਲੀਆਂ, ਅਮਲੀਆਂ ਨੂੰ ਪਿਆਲੇ ਪਿਆਉਣ ਲਈ ਦੇ ਰਹੇ ਆ। ਕੌਣ ਦੇ ਰਹੇ ਆ? ਸੋਫੀ ਸਭ ਪਿਆਵਣ ਲਾਏ, ਅਤੇ ਪਿਆਲਣ ਵਾਸਤੇ ਲਾਇਆ ਕਿਹਨਾਂ ਨੂੰ ਉਹਨੇ ਸਤਿਗੁਰੂ ਨੇ? ਸੋਫੀਆਂ ਨੂੰ, ਜਿਹੜੇ ਦੂਜਿਆਂ ਨੂੰ ਸਿੱਖਿਆ ਦੇਣ ਵਾਲੇ, ਭਾਵ ਗਿਆਨ ਜਾਣਦੇ ਹੈਣ, ਗਿਆਨ ਵੰਡਦੇ ਵੀ ਹੈਣ, ਆਪ ਗਿਆਨਵਾਨ ਅੰਤਸ਼ਕਰਨ ਕਰਕੇ ਨਹੀਂ ਹੋ ਸਕੇ, ਪ੍ਰੇਮ ਦੇ ਪਿਆਲੇ ਪੀਤੇ ਹੀ। ਭਾਵ ਜਿਹੜੇ ਪੰਡਿਤ ਆ, ਮੁੱਲਾਂ ਆ, ਕਾਜੀ ਆ, ਵਿਦਵਾਨ ਆ, ਕਥਾ ਕੀਰਤਨ ਸੁਣਾਉਂਦੇ ਆ ਦੂਜਿਆਂ ਨੂੰ, ਪਰ ਆਪ ਅਮਲ ਨਹੀਂ ਕਰਦੇ, ਉਹ ਖਾਲੀ ਰਹਿ ਗਏ। ਜਿਹੜੇ ਸੁਣ ਕੇ ਅਮਲ ਕਰ ਲੈਂਦੇ ਆ, ਸਾਧ ਸੰਗਤ ਉਹ ਪਿਆਰ ਵਾਲੇ ਅਨੁਭਵ ਕਰ ਲੈਂਦੇ ਆ, ਪਰਮੇਸ਼ਰ ਨੂੰ ਆਪਣੇ ਅੰਦਰ ਵੱਸਦਾ ਉਹ ਆਨੰਦ ਮਾਣ ਲੈਂਦੇ ਨੇ। ਭਾਵ ਜਿਹੜੇ ਸਿਖਾਲਣ ਵਾਲੇ ਸੀ, ਦੂਜਿਆਂ ਨੂੰ ਉਪਦੇਸ਼ ਕਰਨ ਵਾਲੇ ਸੀ, ਉਹ ਖਾਲੀ ਰਹਿ ਗਏ, ਅਤੇ ਜਿਹੜੇ ਉਪਦੇਸ਼ ਸੁਣਨ ਵਾਲੇ ਸਰੋਤੇ ਬਣ ਕੇ ਆਏ ਸੀ ਉਹ ਆਨੰਦ ਮਾਣ ਗਏ, ਕਿਉਂਕਿ ਉਹਨਾਂ ਨੇ ਜੀਵਨ ਸੋਹਣਾ ਬਣਾ ਲਿਆ। ਮਤ ਵਾਲੇ ਅਮਲੀ ਹੋਏ, ਪੀ ਪੀ ਚੜੇ ਸਹਿਜ ਘਰ ਜਾਏ। ਜਿਹੜੇ ਨਾਮ ਅੰਮ੍ਰਿਤ ਦੇ, ਪ੍ਰਭੂ ਦੇ ਪ੍ਰੇਮ ਦੇ ਪਿਆਲੇ ਪੀਣ ਵਾਲੇ ਸੀ ਉਹ ਮਤਵਾਲੇ ਹੋ ਗਏ, ਉਹ ਅਮਲੀ ਬਣ ਗਏ। ਅਮਲੀ ਬਣ ਗਏ ਭਾਵ ਉਹਨਾਂ ਨੇ ਗੁਰੂ ਦੇ ਦੱਸੇ ਬਚਨਾਂ 'ਤੇ ਅਮਲ ਕਰ ਲਿਆ, ਮਸਤ ਹੋ ਗਏ ਨਾਮ ਦੇ ਪਿਆਲੇ ਪੀ ਕੇ। ਇਸ ਤਰ੍ਹਾਂ ਨਾਮ ਖੁਮਾਰੀ ਨਾਨਕਾ ਚੜੀ ਰਵੇ ਦਿਨ ਰਾਤ, ਦਿਨੇ ਰਾਤ ਨਾਮ ਦੀ ਖੁਮਾਰੀ, ਦਿਨੇ ਰਾਤ ਪਰਮੇਸ਼ਰ ਦੇ ਨਾਮ ਦਾ ਰਸ ਜਿਹੜਾ ਮਸਤ ਕਰ ਗਿਆ ਉਹਨਾਂ ਨੂੰ। ਅਤੇ ਐਸੇ ਜਿਹੜੇ ਮਤਵਾਲੇ ਨੇ ਨਾ, ਅਮਲ ਕਰਨ ਵਾਲੇ, ਅਮਲੀ ਜੀਵਨ ਵਾਲੇ, ਪ੍ਰੈਕਟੀਕਲ ਜੀਵਨ ਜਿਨ੍ਹਾਂ ਦਾ ਸੋਹਣਾ ਬਣ ਗਿਆ ਗੁਰਮਤ ਅਨੁਸਾਰ, ਪੀ ਪੀ ਚੜੇ ਸਹਿਜ ਕਰ ਜਾਏ, ਉਹ ਨਾਮ ਦੇ ਪਿਆਲੇ ਪੀ ਪੀ ਕੇ ਪਰਮਾਤਮਾ ਦੇ ਘਰ ਵਿੱਚ ਜਾ ਬਿਰਾਜੇ, ਸਹਿਜ ਘਰ ਵਿੱਚ, ਸਹਿਜ ਅਵਸਥਾ ਵਿੱਚ, ਭਾਵ ਪ੍ਰਭੂ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਥਾਂ ਮਿਲ ਗਈ। ਅਤੇ ਜਿਹੜੇ ਕੇਵਲ ਉਪਦੇਸ਼ ਹੀ ਕਰਨ ਵਾਲੇ ਸੀ, ਕੇਵਲ ਦੂਜਿਆਂ ਨੂੰ ਸਿੱਖਿਆ ਦੇਣ ਵਾਲੇ ਸੀ, ਖਾਲੀ ਰਹਿ ਗਏ ਉਹ। ਅਤੇ ਉਹਨਾਂ ਦਾ ਜੀਵਨ ਅਗਲੀ ਪੰਕਤੀ ਚੋਣ ਉਹਨਾਂ ਦਾ, ਪਹਿਲਾਂ ਦੱਸਿਆ ਕਿ ਅਮਲ ਕਰਨ ਵਾਲੇ ਰੱਬ ਦੇ ਘਰ ਤੱਕ ਪਹੁੰਚ ਗਏ, ਪਰ ਕੇਵਲ ਬਾਹਰੋਂ ਗਿਆਨ ਦੀਆਂ ਗੱਲਾਂ ਕਰਨ ਵਾਲੇ ਜਿਹੜੇ ਲੋਕ ਸੀ, ਰਸਨਾ 'ਤੇ ਹੀ ਕੇਵਲ ਰੱਬ ਦੀਆਂ ਬਾਤਾਂ ਸੀ, ਹਿਰਦੇ 'ਚ ਨਹੀਂ ਸੀ ਵਸਿਆ ਪ੍ਰਭੂ, ਉਹਨਾਂ ਦਾ ਜੀਵਨ ਜੀ ਸੂਫੀ ਮਾਰਨ ਟੱਕਰ ਪੂਜ ਨਿਵਾਜੇ ਸੀਸ ਨਿਵਾਏ। ਅਤੇ ਜੋ ਸੋਫੀ ਰਹੇ, ਭਾਵ ਦੂਜਿਆਂ ਨੂੰ, ਲੋਕਾਂ ਨੂੰ ਸਿੱਖਿਆ ਦਿੰਦੇ ਰਹੇ, ਪਰ ਆਪ ਪ੍ਰੇਮ ਦਾ ਪਿਆਲਾ ਨਾ ਪੀਤਾ, ਉਹ ਟੱਕਰਾਂ ਮਾਰ ਮਾਰ ਕੇ ਪੂਜਾ ਨਵਾਜਾਂ ਪੜ੍ਹਨੀਆਂ, ਪੂਜਾ ਕਰਨੀ, ਰੋਜੇ ਰੱਖਣੇ, ਜਾਂ ਗੁਰਦੁਆਰਿਆਂ 'ਚ ਬਹਿ ਕੇ ਦੂਜਿਆਂ ਨੂੰ ਸਿੱਖਿਆ ਅਤੇ ਉਪਦੇਸ਼ ਦੇਣੀ, ਇਹਦੇ ਨਾਲ ਹੀ ਆਪਣਾ ਮੱਥਾ ਭਾਈ ਗੁਰਦਾਸ ਜੀ ਕਹਿੰਦੇ ਭੰਨਦੇ ਰਹੇ, ਮੱਥੇ ਹੀ ਨਵਾਉਂਦੇ ਰਹੇ ਅਤੇ ਨਾ ਕੀ ਰਗੜਦੇ ਰਹੇ, ਅਮਲੀ ਜੀਵਨ ਨਹੀਂ ਜੀਵਿਆ ਅਤੇ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਹੋ ਸਕੇ। ਵੇਦ ਕਤੇਬ ਅਜਾਬ ਵਿੱਚ ਕਰ ਕਰ ਖੁਦੀ ਬਹਿਸ ਬਹਿਸ ਆਏ। ਕੋਈ ਵੇਦਾਂ ਸ਼ਾਸਤਰਾਂ ਆਦਿਕਾਂ ਨੂੰ ਪੜ੍ਹਦਾ ਰਿਹਾ, ਅਤੇ ਕੋਈ ਭਾਵੇਂ ਇਹ ਹਿੰਦੂ ਮਤ ਦੀ ਗੱਲ ਹੈ, ਕੋਈ ਵੇਦ ਸ਼ਾਸਤਰ ਪੜ੍ਹਦਾ ਰਿਹਾ ਪੰਡਿਤ ਬਣ ਕੇ ਵਿਦਵਾਨ ਬ੍ਰਾਹਮਣ, ਅਤੇ ਕੋਈ ਕੁਰਾਨ ਆਦਿਕ ਅਤੇ ਸ਼ਰੀਅਤ ਦੀਆਂ ਕਿਤਾਬਾਂ ਮੁਸਲਮਾਨ ਕਾਜੀ ਮੁੱਲਾਂ ਉਹ ਪੜ੍ਹਦੇ ਰਹੇ, ਆਪਣੇ ਆਪ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਬਹਿਸ ਹੀ ਕਰਦੇ ਰਹੇ, ਝਗੜੇ ਹੀ ਕਰਦੇ ਰਹੇ, ਮੇਰਾ ਧਰਮ ਚੰਗਾ ਆ, ਮੇਰਾ ਧਰਮ ਚੰਗਾ ਆ, ਬਾਹਰੋਂ ਦਿਮਾਗੀ ਅਕਲੀ ਗਿਆਨ ਦੀਆਂ ਬਾਤਾਂ ਪਾ ਪਾ ਕੇ ਇੱਕ ਦੂਸਰੇ ਦੇ ਨਾਲ ਜਿੱਦਦੇ ਰਹੇ, ਆਪਣੇ ਆਪਣੇ ਮਤ ਮਜ਼ਹਬ ਨੂੰ ਚੰਗਾ ਦੱਸਣ ਦੀ ਕੋਸ਼ਿਸ਼ ਕਰਦੇ ਰਹੇ। ਇਹਨਾਂ ਬਹਿਸਾਂ ਵਸਾਈਆਂ ਅਤੇ ਝਗੜਦਿਆਂ ਦੇ ਵਿੱਚ ਹੀ ਇਹਨਾਂ ਝਗੜਿਆਂ ਵਿੱਚ ਹੀ ਸਾਰੀ ਦੀ ਸਾਰੀ ਜ਼ਿੰਦਗੀ ਗੁਜ਼ਰ ਗਈ। ਹੰਕਾਰ ਹਉਮੈ ਦੇ ਭਰੇ ਸੰਸਾਰ ਤੋਂ ਖਾਲੀ ਹੱਥ ਕੂਚ ਕਰ ਗਏ। ਪਰਮੇਸ਼ੁਰ ਦੇ ਨਾਮ ਸਿਮਰਨ ਦੇ ਪਿਆਲੇ ਪੀਣ ਵਾਲੇ ਪ੍ਰਭੂ ਚਰਨਾਂ ਵਿੱਚ ਜਾ ਪਹੁੰਚੇ। ਗੁਰਮੁਖ ਸੁਖ ਫਲ ਵਿਰਲਾ ਪਾਏ। ਜਿਹੜਾ ਆਤਮਿਕ ਸੁਖ ਵਾਲਾ ਫਲ ਹੈ, ਆਤਮਿਕ ਆਨੰਦ ਦਾ ਜਿਹੜਾ ਫਲ ਹੈ, ਸਾਧ ਸੰਗਤ ਉਹ ਟਾਵੇਂ ਟਾਵੇਂ ਲੋਕ ਨੇ, ਵਿਰਲੇ ਨੇ, ਜਿਹੜੇ ਗੁਰੂ ਦੀ ਸ਼ਰਨ ਪੈ ਕੇ ਗੁਰਮੁਖ ਜਨ ਹੋ ਕੇ ਪ੍ਰਾਪਤ ਕਰ ਲੈਂਦੇ ਆ। ਭਾਵ ਆਤਮਿਕ ਸੁਖ, ਆਤਮਿਕ ਆਨੰਦ ਪਰਮੇਸ਼ੁਰ ਦੇ ਚਰਨਾਂ ਵਿੱਚ ਥਾਂ ਮਿਲ ਜਾਵੇ, ਉਹ ਕਿਸੇ ਕਿਸੇ ਨੂੰ ਪ੍ਰਾਪਤ ਹੁੰਦੀ ਹੈ। ਜਿਹੜੇ ਗੁਰੂ ਦੀ ਸ਼ਰਨ ਪੈਂਦੇ ਨੇ ਉਹ ਹੀ ਆਤਮਿਕ ਆਨੰਦ ਮਾਣਦੇ ਨੇ। ਗੁਰੂ ਦੀ ਸ਼ਰਨ ਵਾਲੇ ਹੀ, ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਨ ਵਾਲੇ ਹੀ ਪ੍ਰੇਮ ਪਿਆਲੇ ਦਾ ਰਸ ਮਾਣ ਕੇ ਅਮਲੀ ਜੀਵਨ ਜੀ ਕੇ ਪ੍ਰਭੂ ਦੀ ਹਜ਼ੂਰੀ 'ਚ ਕਬੂਲ ਹੋ ਜਾਂਦੇ। ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਬਾਕੀ ਸਾਰੇ ਦੇ ਸਾਰੇ ਵਿਹਾਰ ਧਨ ਮਾਇਆ ਅਤੇ ਚਾਰ ਟਕਿਆਂ ਦੀ ਖਾਤਰ ਰੱਬ ਦੀਆਂ ਬਾਤਾਂ ਪਾਉਂਦੇ ਫਿਰਦੇ ਨੇ। ਵਿਰਲੇ ਵਿਰਲੇ ਟਾਵੇਂ ਨੇ ਜਿਹੜੇ ਪਰਮੇਸ਼ੁਰ ਦੇ ਚਰਨਾਂ ਨਾਲ ਪ੍ਰੀਤ ਪਾ ਕੇ ਅਕਾਲ ਪੁਰਖ ਵਾਹਿਗੁਰੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਂਦੇ ਨੇ, ਕਬੂਲ ਹੋ ਜਾਂਦੇ ਹਨ। ਵਾਰ 39 ਪੌੜੀ 9 ਵਿੱਚ ਪਰਮੇਸ਼ੁਰ ਦੇ ਨਾਮ ਰਸੀਆਂ ਦਾ ਅਤੇ ਬਾਹਰੋਂ ਗਿਆਨਵਾਨ ਜਿਹੜੇ ਕੇਵਲ ਲੋਕ ਨੇ ਪਰੰਤੂ ਹਿਰਦੇ ਵਿੱਚ ਅੰਤਸ਼ਕਰਨ ਵਿੱਚ ਅਮਲੀ ਜੀਵਨ ਨਹੀਂ, ਫਿਰ ਉਹਨਾਂ ਦਾ ਜ਼ਿਕਰ ਕਰਦੇ। ਬਹਿ ਚਰੋਖੇ ਪਾਤਸ਼ਾਹ ਖਿੜਕੀ ਖੋਲ ਦੀਵਾਨ ਲਗਾਵੇ। ਅੰਦਰ ਚੌਂਕੀ ਮਹਿਲ ਦੀ ਬਾਹਰ ਮਰਦਾਨਾ ਮਿਲ ਆਵੇ। ਪੀਏ ਪਿਆਲਾ ਪਾਤਸ਼ਾਹ ਅੰਦਰ ਖਾਸਾ ਮਹਿਲ ਪਿਲਾਵੇ। ਦੇਵਣ ਅਮਲੀ ਸੂਫੀਆਂ ਅਵਲ ਦੋਮ ਦੇਖ ਦਿਖਲਾਵੇ। ਕਰੇ ਮਨ ਸ਼ਰਾਬ ਦੀ ਪੀਏ ਆਪ ਨਾ ਹੋਰ ਸੁਖਾਵੇ। ਉਲਸ ਪਿਆਲਾ ਮਿਹਰ ਕਰ ਵਿਰਲੇ ਦੇ ਨਾ ਪਛੋਤਾਵੇ। ਕਿਹੋ ਨਾ ਵਸਾਵੇ ਕਿਹੈ ਦਾ ਗੁਨਾਹ ਕਰਾਏ ਹੁਕਮ ਬਖਸ਼ਾਵੇ। ਹੋਰ ਨਾ ਜਾਣੇ ਪਿਰਮ ਰਸ ਜਾਣੇ ਆਪ ਕੈ ਜਿਸੈ ਜਣਾਵੇ। ਵਿਰਲੇ ਗੁਰਮੁਖ ਅਲੱਖ ਲਖਾਵੇ। ਵਿਰਲੇ ਗੁਰਮੁਖ ਅਲੱਖ ਲਖਾਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣ ਇੱਕ ਸੂਫੀ ਦਾ ਵੀ ਜ਼ਿਕਰ ਕੀਤਾ ਨਾ, ਪਹਿਲਾਂ ਸੂਫੀ ਸ਼ਬਦ ਸੀ, ਹੁਣ ਸੂਫੀ ਦੇ ਵੀ ਅਰਥ ਸੁਣ ਲੈਣੇ। ਇਸਲਾਮ ਦੇ ਵਿੱਚ ਸਤਸੰਗੀ ਜਨੋਂ ਸੂਫੀ ਇੱਕ ਫਿਰਕਾ ਹੈ ਜੋ ਬ੍ਰਹਮ ਗਿਆਨ ਦੀ ਖੋਜ ਕਰਦਾ ਹੈ। ਆਮ ਤੌਰ 'ਤੇ ਆਪਾਂ ਕਹਿ ਦਿੰਦੇ ਹਾਂ ਸੂਫੀ ਫਕੀਰ ਆ, ਪਰ ਹੁਣ ਪੰਜਾਬੀ ਵਿੱਚ ਸੂਫੀ ਜਾਂ ਸੂਫੀ ਸ਼ਰਾਬ ਨਾ ਪੀਣ ਵਾਲੇ ਨੂੰ ਕਹਿੰਦੇ ਨੇ। ਭਾਈ ਸਾਹਿਬ ਜੀ ਨੇ ਸੂਫੀ ਪ੍ਰੇਮ ਰਸ ਨਾ ਪੀਣ ਵਾਲੇ ਨੂੰ ਕਹਿ ਕੇ ਇਸ ਤੋਂ ਧਰਮ ਦੇ ਝਗੜੇ ਕਰਨ ਵਾਲਿਆਂ ਦਾ, ਜੋ ਪ੍ਰਭੂ ਪਰਮਾਤਮਾ ਦੇ ਅਨਭਾਵ ਤੋਂ ਰਹਿਤ ਨੇ, ਭਾਵ ਉਹਨਾਂ ਦਾ ਦੱਸਿਆ ਹੈ। ਇਸ ਪੌੜੀ ਦੇ ਵਿੱਚ ਜ਼ਿਕਰ ਕੀਤਾ ਕਿ ਜਿਹੜੇ ਅਨਭਵੀ ਮਹਾਤਮਾ ਨੇ, ਜਿਨ੍ਹਾਂ ਨੂੰ ਪਰਮੇਸ਼ੁਰ ਦਾ ਅਨਭਾਵ ਹੋ ਗਿਆ, ਆਪਣੇ ਅੰਦਰ ਵਸਦੇ ਪਰਮੇਸ਼ੁਰ ਦਾ ਜਿਨ੍ਹਾਂ ਨੂੰ ਗਿਆਨ ਹੋ ਗਿਆ, ਉਹ ਝਗੜਾਲੂ ਪੰਡਤਾਂ ਕਾਜ਼ੀਆਂ ਮੁੱਲਾਂ ਨੂੰ ਪ੍ਰੇਮ ਰਸ ਬਖਸ਼ਦੇ ਆ। ਪਰ ਜਿਹੜੇ ਕਾਜ਼ੀ ਮੁੱਲਾਂ ਪੰਡਤ ਆ ਉਹ ਲੈਂਦੇ ਹੀ ਨਹੀਂ, ਉਹ ਕਹਿੰਦੇ ਅਸੀਂ ਆਪ ਬੜੇ ਵਿਦਵਾਨ ਹਾਂ। ਦੇਖੋ ਸਾਧ ਸੰਗਤ, ਸੰਸਾਰਕ ਤੌਰ 'ਤੇ ਵਿਦਿਆਵਾਨ ਹੋਣਾ ਜਾਂ ਬਾਹਰੋਂ ਗਿਆਨਵਾਨ ਹੋ ਕੇ ਅਕਲੀ ਗਿਆਨ ਹੋਣਾ ਇਹ ਹੋਰ ਗੱਲ ਹੈ, ਪਰ ਨਾਮ ਰਸ ਅਤੇ ਪ੍ਰੇਮਾ ਭਗਤੀ ਵਿੱਚ ਜੁੜ ਜਾਣਾ ਹੋਰ ਬਾਤ ਹੈ। ਮਾਫ ਕਰਨਾ, ਐਸੇ ਐਸੇ ਸਾਧੂ ਜਨ ਸਾਧ ਸੰਗਤ ਮੈਂ ਜ਼ਿੰਦਗੀ 'ਚ ਦੇਖੇ ਆ, ਦਾਸ ਆਪਣੀ ਗੱਲ ਕਰ ਰਿਹਾ, ਐਸੇ ਐਸੇ ਸਾਧੂ ਮਹਾਤਮਾ ਬੰਦਗੀ ਵਾਲੇ ਭਗਤੀ ਵਾਲੇ ਨਾਮ ਸਿਮਰਨ ਵਿੱਚ ਮੈਂ ਜੁੜੇ ਹੋਏ ਵੇਖੇ ਨੇ ਆਪਣੀ ਜ਼ਿੰਦਗੀ 'ਚ, ਜਿਨ੍ਹਾਂ ਦੇ ਕੋਲ ਬਾਹਰੀ ਰੂਪ ਦੇ ਵਿੱਚ ਬਹੁਤਾ ਗਿਆਨ ਨਹੀਂ ਸੀਗਾ। ਬਹੁਤਾ ਗਿਆਨ ਨਹੀਂ ਦਾ ਮਤਲਬ ਕਿ ਜੇ ਕਹੀਏ ਵੀ ਉਹ 2 ਘੰਟੇ ਘੰਟਾ ਸਟੇਜ ਦੇ ਉੱਤੇ ਬਹਿ ਕੇ ਕਥਾ ਕਰਨ, ਬਾਣੀ ਦੇ ਵੱਖ ਵੱਖ ਸ਼ਬਦਾਂ ਦੀ ਵਿਆਖਿਆ ਕਰਨ, ਇਸ ਸ਼ਬਦ ਦਾ ਵਿਆਕਰਨ ਅਨੁਸਾਰ ਕੀ ਅਰਥ ਹੈ, ਵਿਆਕਰਨ ਮੁਤਾਬਕ ਇਹਦਾ ਕੀ ਅਰਥ ਹੈ, ਇਸ ਸ਼ਬਦ ਦਾ ਬਾਹਰੀ ਰੂਪ ਵਿੱਚ ਕੀ ਅਰਥ ਹੈ, ਅੰਤਸ਼ ਕਰਨ ਵਾਲੇ ਪਾਸਿਓਂ ਆਪਾਂ ਬਾਤ ਪਾਈਏ ਤੇ ਇਹਨਾਂ ਸ਼ਬਦਾਂ ਦਾ ਕੀ ਅਰਥ ਹੈ। ਇਹਨਾਂ ਗੋਜ ਗਿਆਨ ਉਹਨਾਂ ਦੇ ਪਾਸ ਨਹੀਂ, ਪਰ ਜਦੋਂ ਰੱਬ ਦੀ ਬਾਤ ਛਿੜੇ, ਪਰਮਾਤਮਾ ਦੀ ਬਾਤ ਛਿੜੇ, ਰੱਬ ਦੀ ਬੰਦਗੀ ਦੀ ਗੱਲ ਤੁਰੇ, ਵਾਹਿਗੁਰੂ ਵਾਹਿਗੁਰੂ ਨਾਮ ਅਭਿਆਸ ਜਪਣ ਸਿਮਰਨ ਕਰਨ ਦੀ ਬਾਤ ਛਿੜੇ, ਤੇ ਬੜੇ ਮਹਾਨ ਤੱਤ ਬੇਤਾ ਨੇ। ਐਸੇ ਐਸੇ ਵੀ ਦੁਨੀਆਂ 'ਚ ਹੋਏ ਜਿਨ੍ਹਾਂ ਦੇ ਪਾਸ ਅਧਿਆਤਮਿਕ ਗਿਆਨ ਵੀ, ਪਰ ਨਾਲ ਨਾਲ ਬੜੇ ਮਹਾਨ ਪ੍ਰਚਾਰਕ ਤੇ ਬੰਦਗੀ ਭਗਤੀ ਕਰ ਦੂਸਰਿਆਂ ਨੂੰ ਵੀ ਗੁਰਮਤਿ ਗਿਆਨ ਦ੍ਰਿੜ ਕਰਾਉਣ ਵਾਲੇ ਹੋਰ ਮਹਾਨ। ਦਾਸ ਦੇ ਕਹਿਣ ਦਾ ਭਾਵ ਕਿ ਇਕੱਲੇ ਅਕਲੀ ਗਿਆਨ ਦੇ ਨਾਲ, ਦਿਮਾਗੀ ਗਿਆਨ ਦੇ ਨਾਲ ਮਾਲਕ ਦੇ ਘਰ ਤੱਕ, ਪਰਮੇਸ਼ਰ ਦੇ ਚਰਨਾਂ ਤੱਕ ਨਹੀਂ ਪਹੁੰਚਿਆ ਜਾਣਾ। ਦਿਲ ਹਿਰਦੇ ਤੇ ਅੰਤਸ਼ ਕਰਨ ਵਿੱਚ ਜੇ ਰੱਬ ਦਾ ਪ੍ਰੇਮ ਆ, ਪਿਆਰ ਆ, ਤੇ ਜ਼ਰੂਰੀ ਨਹੀਂ ਕਿ ਬਾਹਰੀ ਰੂਪ ਦੇ ਵਿੱਚ ਵੀ ਉਹ ਬੰਦਾ ਬੜਾ ਪੜ੍ਹਿਆ ਲਿਖਿਆ ਹੋਏਗਾ, ਬੜਾ ਵਿਦਵਾਨ ਹੋਏਗਾ ਸੰਸਾਰ ਦੀਆਂ ਨਜ਼ਰਾਂ ਵਿੱਚ। ਪਰਮੇਸ਼ਰ ਨਿਰੰਕਾਰ ਵਾਹਿਗੁਰੂ ਦੇ ਚਰਨਾਂ ਨਾਲ ਜਿਹੜੇ ਜੁੜੇ ਹੋਏ ਰੱਬ ਦੀ ਬੰਦਗੀ ਵਾਲੇ ਆ, ਉਹ ਸਭ ਤੋਂ ਸ਼੍ਰੋਮਣੀ। ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ, ਭਗਤ ਕਬੀਰ ਸਾਹਿਬ, ਭਗਤ ਰਵਿਦਾਸ, ਨਾਮਦੇਵ, ਭਗਤ ਸੈਣ ਜੀ ਵਰਗੇ ਜਿਹੜੇ ਭਗਤ ਜਾਣੇ ਆ, ਹੁਣ ਕਦੇ ਆਪਾਂ ਜਦੋਂ ਸੋਚ ਕੇ ਵੇਖਦੇ ਹਾਂ, ਭਗਤ ਧੰਨਾ ਜੀ ਵਰਗੇ ਜਿਹੜੇ ਮਹਾਨ ਭਗਤ ਨੇ, ਰੱਬੀ ਨੂਰ ਨੇ ਜਿਹੜੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਬੈਠੇ ਆ। ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਹਾਂ, ਉਹਨਾਂ ਭਗਤਾਂ ਨੂੰ ਵੀ ਆਪਾਂ ਨਮਸਕਾਰ ਕਰਦੇ ਹਾਂ, ਮੱਥਾ ਟੇਕਦੇ ਹਾਂ। ਉਹ ਜਿਹੜੇ ਭਗਤ ਜਨ ਸਨ, ਬਾਹਰੀ ਰੂਪ ਦੇ ਵਿੱਚ ਸੰਸਾਰਕ ਵਿੱਦਿਆ ਤੇ ਵਿਦਿਆਵਾਨ ਹੋਣਾ, ਘੰਟਿਆਂ ਬੱਧੀ ਲੈਕਚਰ ਕਰ ਦੇਣੇ, ਕਿਤਨਾ ਕੁ ਗਿਆਨ ਉਹਨਾਂ ਦੇ ਪਾਸ ਸੀ, ਕਿਹੜੇ ਕਾਲਜ, ਕਿਹੜੀ ਯੂਨੀਵਰਸਿਟੀ, ਕਿਹੜੇ ਸਕੂਲ ਵਿੱਚ ਪੜ੍ਹੇ ਸਨ। ਅਰਦਾਸ ਨੇ ਭਾਵੇਂ ਪਹਿਲਾਂ ਵੀ ਬੇਨਤੀ ਕੀਤੀ ਹੈ, ਫਿਰ ਅੱਜ ਇਹ ਟੌਪਿਕ ਚੱਲ ਰਿਹਾ ਤਾਂ ਮੈਂ ਬੇਨਤੀ ਕਰ ਰਿਹਾ। ਅੱਜ ਉਹਨਾਂ ਦੀ ਬਾਣੀ ਤੇ ਲੋਕ PhD ਕਰ ਰਹੇ, ਅੱਜ ਉਹਨਾਂ ਦੀ ਬਾਣੀ ਸਾਡੀ ਸੁਰਤ ਨੂੰ ਪਰਮੇਸ਼ਰ ਦੀ ਦਰਗਾਹ ਤੱਕ ਲੈ ਜਾਂਦੀ ਹੈ। ਉਹਨਾਂ ਦੀ ਬਾਣੀ ਖਸਮ ਦੀ ਬਾਣੀ ਹੈ। ਇਹ ਜ਼ਰੂਰ ਧਿਆਨ 'ਚ ਰੱਖਣਾ ਕਿ ਜਿਤਨੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਬੇਸ਼ੱਕ ਉਹ ਗੁਰੂਆਂ ਦੀ ਬਾਣੀ ਹੈ, ਉਹ ਭਗਤਾਂ ਦੀ ਬਾਣੀ ਹੈ, ਉਹ ਸਿੱਖਾਂ ਦੀ ਬਾਣੀ ਹੈ, ਉਹ ਭੱਟਾਂ ਦੇ ਸਵਈਏ ਨੇ, ਇੱਕ ਇੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਜਿਹੜਾ ਅੱਖਰ ਹੈ, ਖਸਮ ਦੀ ਬਾਣੀ ਹੈ, ਖਸਮ ਤੋਂ ਹੀ ਆਈ ਹੈ। ਭਗਤ ਜਨਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਖਸਮ ਦੀ ਬਾਣੀ ਹੈ, ਭੱਟਾਂ ਦੇ ਸਵਈਏ ਖਸਮ ਦੀ ਬਾਣੀ, ਖਸਮ ਤੋਂ ਆਈ ਹੈ, ਖਸਮ ਤੱਕ ਲੈ ਜਾਂਦੀ, ਪਰਮੇਸ਼ਰ ਤੋਂ ਆਈ ਪਰਮੇਸ਼ਰ ਤੱਕ ਲੈ ਜਾਂਦੀ। ਇਸ ਲਈ ਜਿਹੜੇ ਬਾਹਰੋਂ ਵਿਦਵਾਨ ਤੇ ਸਿਆਣੇ ਅਕਲਮੰਦ ਨੇ, ਉਹ ਵੀ ਅਮਲ ਕਰਨ ਤੇ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਹੋਇਆ ਜਾਣ। ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਨਹੀਂ ਤੇ ਉਹ ਵੀ ਜੰਮਦੇ ਤੇ ਮਰਦੇ ਰਹਿਣਗੇ। ਫਰਮਾਨ ਕਰ ਰਹੇ ਨੇ, ਬਹਿ ਚਰੋਖੈ ਪਾਤਸ਼ਾਹ, ਖਿੜਕੀ ਖੋਲ ਦੀਵਾਨ ਲਗਾਵੈ। ਕਹਿੰਦੇ ਸਤਸੰਗ ਦੇ ਝਰੋਖੇ ਵਿੱਚ, ਝਰੋਖੇ ਦਾ ਮਤਲਬ ਸਾਧ ਸੰਗਤ, ਜਿੱਥੇ ਗੁਰਸਿੱਖ ਗੁਰੂ ਦੇ ਪਿਆਰੇ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠੇ, ਸਤ ਸੰਗਤ ਦੇ ਝਰੋਖੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਬੈਠ ਕੇ ਆਪਣੀ ਬਾਣੀ ਦੀ ਖਿੜਕੀ ਖੋਲ੍ਹ ਕੇ, ਇੰਝ ਕਹਿ ਲਓ ਵੀ ਸ਼ਬਦ ਦੀ ਖਿੜਕੀ ਖੋਲ੍ਹ ਕੇ ਦੀਵਾਨ ਲਾ ਕੇ ਬੈਠਦੇ ਹੈ। ਅਤੇ ਸਤਿਗੁਰੂ ਪਾਤਸ਼ਾਹ ਜਿਹੜੇ ਸਾਹਮਣੇ ਬੈਠੇ ਹੁਣ ਗੁਰਸਿੱਖ ਗੁਰੂ ਕੀਆਂ ਸੰਗਤਾਂ, ਉਹਨੂੰ ਪ੍ਰੇਮ ਦੇ ਪਿਆਲੇ ਵੰਡਦੇ ਆ ਸਤਿਗੁਰੂ ਪਾਤਸ਼ਾਹ। ਦੂਸਰਾ ਬਚਨ ਆਖਿਆ, ਅੰਦਰ ਚੌਂਕੀ ਮਹਿਲ ਦੀ, ਬਾਹਰ ਮਰਦਾਨਾ ਮਿਲ ਆਵੇ। ਅੰਦਰ ਸਤਸੰਗ ਦੇ ਵਿੱਚ ਅੰਤਸ਼ ਕਰਨ ਦੀ ਸਭਾ ਲੱਗਦੀ ਹੈ, ਅੰਤਸ਼ ਕਰਨ ਦੀਆਂ ਬਾਤਾਂ ਪੈਂਦੀਆਂ ਨੇ ਸਤਿਗੁਰ ਦੀ ਹਜ਼ੂਰੀ 'ਚ। ਤੇ ਬਾਹਰ ਮਰਦਾਨਾ ਦਾ ਮਤਲਬ ਬਹੁ ਰੰਗਾਂ ਵਾਲਾ, ਸਾਧਨਾ ਵਾਲੇ ਮਿਲ ਕੇ ਆਉਂਦੇ ਆ। ਜਿਹੜੇ ਸਾਧਨਾ ਕਰਨ ਵਾਲੇ ਹਨ ਉਹ ਬਹੁ ਰੰਗਾਂ ਵਾਲੇ ਲੋਕ, ਕੋਈ ਖੱਤਰੀ, ਕੋਈ ਬ੍ਰਾਹਮਣ, ਕੋਈ ਸ਼ੂਦ, ਕੋਈ ਵੈਸ਼, ਕੋਈ ਕਾਜੀ, ਕੋਈ ਮੁੱਲਾ, ਕੋਈ ਬ੍ਰਾਹਮਣ, ਕੋਈ ਪੰਡਿਤ, ਕੋਈ ਵਿਦਵਾਨ, ਕੋਈ ਕਿਸੇ ਦੇਸ਼ ਦਾ, ਕੋਈ ਕਿਸੇ ਨਸਲ ਦਾ, ਕੋਈ ਕਿਸੇ ਜਾਤ ਦਾ, ਕੋਈ ਕਿਸੇ ਗੋਤ ਦਾ, ਉਹ ਸਾਰੇ ਦੇ ਸਾਰੇ ਫਿਰ ਸਤਿਗੁਰੂ ਜੀ ਦੀ ਜਿਹੜੀ ਲੱਗੀ ਹੋਈ ਸਭਾ ਆ ਉਹਦੇ ਵਿੱਚ ਮਿਲ ਕੇ ਆਉਂਦੇ ਆ, ਅਤੇ ਸਤਿਗੁਰੂ ਪਾਤਸ਼ਾਹ ਜੀ ਦਾ ਆਣ ਕੇ ਦਰਸ਼ਨ ਦੀਦਾਰ ਕਰਦੇ। ਪੀਏ ਪਿਆਲਾ ਪਾਤਸ਼ਾਹ ਅੰਦਰ ਖਾਸਾ ਮਹਿਲ ਪਿਲਾਵੇ। ਮੇਰੇ ਸਤਿਗੁਰੂ ਪਾਤਸ਼ਾਹ ਜੀ ਆਪ ਵੀ ਪਰਮੇਸ਼ਰ ਦੇ ਪ੍ਰੇਮ ਦਾ ਪਿਆਲਾ ਪੀਂਦੇ ਨੇ ਤੇ ਆਪ ਪ੍ਰੇਮ ਪਿਆਲਾ ਪੀ ਕੇ ਖਾਸ ਖਾਸ ਚੁਣਵੇਂ ਚੁਣਵੇਂ ਜਿਹੜੇ ਗੁਰਮੁਖ ਜਾਣੇ ਉਹਨਾਂ ਨੂੰ ਵੀ ਸਾਧ ਸੰਗਤ ਆਪਣੀ ਸਤ ਸੰਗਤ ਦੇ ਮਹੱਲ ਵਿੱਚ ਪ੍ਰੇਮ ਦਾ ਪਿਆਲਾ ਪਿਆਉਂਦੇ ਆ, ਜਿਨ੍ਹਾਂ ਤੇ ਉਹਦੀ ਬਖਸ਼ਿਸ਼ ਦੀ ਨਜ਼ਰ ਪੈ ਜਾਂਦੀ ਉਹਨਾਂ ਨੂੰ ਪ੍ਰੇਮ ਦਾ ਪਿਆਲਾ ਦਿੰਦੇ ਫਿਰ ਪੀਣ ਵਾਸਤੇ ਸਤਿਗੁਰੂ। ਹੁਣ ਗੁਰੂ ਕੀ ਸੰਗਤ ਵਿੱਚ ਆਉਂਦੀਆਂ ਕਿੰਨੀਆਂ ਸੰਗਤਾਂ ਨੇ, ਹਜ਼ਾਰਾਂ ਸੰਗਤਾਂ, ਐਸੇ ਐਸੇ ਅਸਥਾਨ ਨੇ ਜਿੱਥੇ ਸੰਗਤਾਂ ਲੱਖਾਂ ਆਣ ਕੇ ਨਮਸਕਾਰ ਕਰਦੀਆਂ। ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲੱਖਾਂ ਸੰਗਤਾਂ ਨਮਸਕਾਰ ਕਰਦੀਆਂ, ਪ੍ਰੇਮ ਦਾ ਪਿਆਲਾ ਲੱਖਾਂ ਨੇ ਪੀ ਲਿਆ। ਜੇ ਪੀ ਲਿਆ ਹੋਵੇ ਫਿਰ ਤੇ ਸਾਰੇ ਦੇ ਸਾਰੇ ਲੱਖਾਂ ਹੀ ਬ੍ਰਹਮ ਗਿਆਨੀ ਬਣ ਜਾਣ। ਜੋੜ ਮੇਲੇ ਹੁੰਦੇ ਆ, ਗੁਰਪੁਰਬ ਹੁੰਦੇ ਨੇ ਸਾਧ ਸੰਗਤ। ਹੁਣ ਬੰਦੀ ਛੋੜ ਦਿਵਸ ਆ ਗਿਆ, ਸਤਿਗੁਰੂ ਪਾਤਸ਼ਾਹ ਦੇ ਗੁਰਪੁਰਬ ਆ ਗਏ, ਵਿਸਾਖੀ ਦਾ ਦਿਹਾੜਾ ਆ ਗਿਆ, ਖਾਲਸੇ ਦਾ ਸਿਰਜਣਾ ਦਿਵਸ, ਭਾਵ ਬੇਅੰਤ ਦਿਹਾੜਿਆਂ ਦਾ ਨਾਂ ਲਿਆ ਜਾ ਸਕਦਾ, ਪਰ ਸਾਰੇ ਦੇ ਸਾਰੇ ਦਿਨਾਂ ਤੇ ਹਜ਼ਾਰਾਂ ਸੰਗਤਾਂ ਨੇ, ਲੱਖਾਂ ਸੰਗਤਾਂ ਨੇ ਵੱਖ ਵੱਖ ਅਸਥਾਨਾਂ ਤੇ ਨਮਸਕਾਰਾਂ ਕੀਤੀਆਂ, ਮੱਥੇ ਟੇਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਣ ਕੇ ਮਿਲ ਕੇ ਬੈਠੇ ਵੀ, ਪਰ ਕੀ ਸਾਰਿਆਂ ਲੱਖਾਂ ਆਇਆ ਹੋਇਆਂ ਨੇ ਪ੍ਰੇਮ ਦੇ ਪਿਆਲੇ ਪੀ ਲਏ? ਨਹੀਂ। ਜਗ ਮੈਂ ਉੱਤਮ ਕਾਂਡੀ ਹੈ ਵਿਰਲੇ ਕੇ ਕੇ, ਜਿਨ੍ਹਾਂ ਤੇ ਉਹਦੀ ਬਖਸ਼ਿਸ਼ ਦੀ ਨਜ਼ਰ ਪੈ ਗਈ ਹੈ। ਸਾਧ ਸੰਗਤ, ਭਾਈ ਗੁਰਦਾਸ ਜੀ ਕਹਿੰਦੇ ਅੰਦਰ ਖਾਸਾ ਮਹਿਲ ਪਿਲਾਵੇ। ਖਾਸਾ ਦਾ ਮਤਲਬ ਖਾਸ ਚੁਣਵੇਂ ਆ ਜਿਹੜੇ ਗੁਰਮੁਖ ਜਨ, ਜਿਨ੍ਹਾਂ ਤੇ ਉਹਨੇ ਬਖਸ਼ਿਸ਼ ਦੀ ਨਜ਼ਰ ਫੇਰਨੀ ਹੈ, ਉਹਨਾਂ ਨੂੰ ਫਿਰ ਨਾਮ ਸਿਮਰਨ ਤੇ ਪ੍ਰੇਮ ਦੇ ਪਿਆਲੇ ਸਤਿਗੁਰੂ ਪਾਤਸ਼ਾਹ ਜੀ ਪਿਆ ਦਿੰਦੇ ਆ, ਛਕਾ ਦਿੰਦੇ ਉਹਨਾਂ ਨੂੰ। ਦਾਤ ਹੈ ਦਾਤ ਰੱਖੀ ਹਾਥੇ ਆਪਣੇ, ਜਿਸ ਭਾਵੇ ਤਿਸ ਦੇਗੀ। ਤੇ ਜਿਨ੍ਹਾਂ ਨੂੰ ਇਹ ਦਾਤ ਮਿਲ ਗਈ, ਨਾਨਕ ਨਾਮ ਰੱਤੇ, ਉਹ ਨਾਮ ਰੰਗ ਵਿੱਚ ਰੰਗੇ ਗਏ, ਨਾਨਕ ਨਾਮ ਰੱਤੇ ਸੁੱਖ ਪਾਇਆ, ਆਤਮਿਕ ਆਨੰਦ ਪ੍ਰਾਪਤ ਕੀਤਾ ਉਹਨਾਂ ਨੇ, ਸੁੱਖ ਪਾ ਲਿਆ। ਦਰਗਹਿ ਜਾਪਹਿ ਸੇਈ, ਪਰਮਾਤਮਾ ਦੀ ਦਰਗਾਹ ਵਿੱਚ ਵੀ ਫਿਰ ਉਹ ਸਤਿਕਾਰੇ ਜਾਂਦੇ। ਫਿਰ ਅਗਲੇ ਬਚਨ ਆ ਕੇ ਭਾਈ ਗੁਰਦਾਸ ਜੀ ਕਹਿੰਦੇ ਦੇਵਣ ਅਮਲੀ ਸੂਫੀਆਂ ਅਵਲ ਦੋਮ ਦੇਖ ਦਿਖਲਾਵੈ। ਅਮਲੀ, ਉਹੀ ਪਿਛਲਾ ਬਚਨ ਸਾਧ ਸੰਗਤ ਚੇਤੇ ਰੱਖਣਾ, ਜਿਹੜੇ ਅਮਲੀ ਲੋਕ ਆ, ਭਾਵ ਜਿਨ੍ਹਾਂ ਨੇ ਨਾਮ ਸਿਮਰਨ ਤੇ ਪ੍ਰੇਮ ਦੇ ਪਿਆਲੇ ਪੀਤੇ ਆ, ਜਿਨ੍ਹਾਂ ਨੇ ਗੁਰੂ ਦੇ ਦੱਸੇ ਹੋਏ ਬਚਨਾਂ ਨੂੰ ਜੀਵਨ ਵਿੱਚ ਕਮਾ ਕੇ ਅਮਲ ਕਰ ਲਿਆ, ਉਹ ਅਮਲੀ ਭਾਵ ਐਸੇ ਗੁਰਮੁਖ ਜੁੜੇ ਹੋਏ ਗੁਰਸਿੱਖ ਸੂਫੀਆਂ ਨੂੰ ਵੀ ਪਿਆਲਾ ਪੀਣ ਵਾਸਤੇ ਦਿੰਦੇ। ਸੂਫੀਆਂ ਨੂੰ ਮਤਲਬ ਜਿਹੜੇ ਕੇਵਲ ਬਾਹਰੋਂ ਗਿਆਨ ਦੀਆਂ ਗੱਲਾਂ ਕਰਦੇ ਨੇ ਪਰ ਨਾਮ ਪ੍ਰੇਮ ਤੇ ਸ਼ਬਦ ਦਾ ਪਿਆਲਾ ਪੀਂਦੇ ਨਹੀਂ। ਕਹਿੰਦੇ ਉਹਨਾਂ ਨੂੰ ਗੁਰਮੁਖ ਜਨ ਅਮਲੀ ਜੀਵਨ ਵਾਲੇ ਪ੍ਰੇਮ ਦਾ ਪਿਆਲਾ ਪੀਣ ਲਈ ਦਿੰਦੇ ਆ, ਭਾਈ ਤੁਸੀਂ ਵੀ ਨਾਮ ਜਪੋ, ਤੁਸੀਂ ਵੀ ਸੋਹਣਾ ਜੀਵਨ ਬਣਾਓ। ਪਰ ਸਾਧ ਸੰਗਤ, ਉਹ ਸੰਸਾਰ ਜਗਤ ਦੇ ਵਿੱਚ ਜਿਹੜੇ ਲੋਕ ਆ ਉਹ ਦੂਸਰਿਆਂ ਨੂੰ ਸਿੱਖਿਆ ਉਪਦੇਸ਼ ਤੇ ਦਿੰਦੇ ਆ ਪਰ ਆਪ ਨਾਮ ਦਾ ਪਿਆਲਾ ਨਹੀਂ ਪੀਂਦੇ। ਗੁਰਮੁਖ ਜਨ ਸੂਫੀਆਂ ਨੂੰ ਪਿਆਲਾ ਪੀਣ ਵਾਸਤੇ ਕਹਿੰਦੇ ਆ ਕਿ ਤੁਸੀਂ ਵੀ ਨਾਮ ਜਪੋ, ਤੁਸੀਂ ਵੀ ਸਿਮਰਨ ਕਰੋ, ਤੁਸੀਂ ਵੀ ਬੰਦਗੀ ਕਰੋ। ਆ ਵੇਖੋ ਤੁਹਾਡੇ ਸਾਹਮਣੇ ਬੈਠੇ ਜਿਹੜੇ ਇਹ ਕਿਵੇਂ ਨਾਮ ਦੇ ਪਿਆਲੇ ਪੀ ਰਹੇ ਆ, ਕਿਵੇਂ ਭਜਨ ਬੰਦਗੀ 'ਚ ਜੁੜੇ ਆ, ਤੁਸੀਂ ਵੀ ਜੁੜੋ। ਇਸ ਤਰ੍ਹਾਂ ਦੀ ਸਿੱਖਿਆ ਉਹ ਦਿੰਦੇ ਨੇ ਤੇ ਪੀਣ ਦੀ ਪ੍ਰੇਰਨਾ ਦਿੰਦੇ। ਪਰੰਤੂ ਜਿਹੜੇ ਕੇਵਲ ਬਾਹਰੋਂ ਗਿਆਨ ਦੀਆਂ ਗੱਲਾਂ ਕਰਨ ਵਾਲੇ ਉਹ ਸਗੋਂ ਉਹਨਾਂ ਨੂੰ ਕਹਿੰਦੇ ਸਾਡੇ ਕੋਲ ਬਥੇਰਾ ਗਿਆਨ ਆ, ਅਸੀਂ ਆਪੇ ਪੀ ਲਾਂਗੇ, ਆਖੇ ਨਹੀਂ ਲੱਗਦੇ। ਅਗਲੀ ਪੰਕਤੀ 'ਚ ਸਪਸ਼ਟ ਕੀਤਾ ਭਾਈ ਗੁਰਦਾਸ ਜੀ ਨੇ, ਕਰੇ ਮਨਾ ਸ਼ਰਾਬ ਦੀ ਪੀਏ ਆਪ ਨਾ ਹੋਰ ਸੁਖਾਵੇ। ਪਰੰਤੂ ਉਹ ਸੂਫੀ ਲੋਕ ਜਿਹੜੇ, ਸੂਫੀ ਲੋਕ ਮਤਲਬ ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ, ਅਮਲੀ ਉਹ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਤੇ ਅਮਲ ਕਰ ਲਿਆ। ਸੂਫੀ ਜਿਹੜੇ ਗਿਆਨ ਜਾਣਦੇ ਤੇ ਹਨ ਪਰ ਪ੍ਰੇਮ ਤੇ ਨਾਮ ਦੇ ਪਿਆਲੇ ਪੀਂਦੇ ਨਹੀਂ। ਜਦੋਂ ਗੁਰਮੁਖ ਜਨ ਉਹਨਾਂ ਨੂੰ ਕਹਿੰਦੇ ਨੇ ਅਮਲੀ ਵੀ ਛਕੋ ਤੁਸੀਂ ਵੀ, ਤਾਂ ਸਾਧ ਸੰਗਤ ਤੋਂ ਅੱਗਿਓਂ ਮਨਾ ਕਰ ਦਿੰਦੇ। ਜਿਵੇਂ ਬਾਹਰੀ ਰੂਪ 'ਚ ਹੁਣ ਦਲੀਲ ਦੇ ਆ, ਜਿਵੇਂ ਮੈਂ ਪਿੱਛੇ ਬੇਨਤੀ ਕੀਤੀ ਸੀ ਪੰਜਾਬ ਦੀ ਗੱਲ ਕਿ ਜਿਹੜੇ ਅਮਲ ਕਰਨ ਵਾਲੇ ਸ਼ਰਾਬ ਆਦਿਕ ਪੀਣ ਵਾਲੇ ਆ, ਪੀਮ ਖਾਣ ਵਾਲੇ, ਉਹਨਾਂ ਨੂੰ ਅਸੀਂ ਅਮਲੀ ਕਹਿੰਦੇ ਹਾਂ, ਜਿਹੜੇ ਨਹੀਂ ਸ਼ਰਾਬ ਪੀਂਦੇ ਉਹਨਾਂ ਨੂੰ ਸੂਫੀ, ਤੇ ਜਿਹੜੇ ਪੀਣ ਵਾਲੇ ਉਹ ਸੂਫੀਆਂ ਨੂੰ ਕਹਿੰਦੇ ਆ ਕਈ ਵਾਰੀ ਵੀ ਆਓ ਬੈਠੋ ਸਾਡੇ ਨਾਲ, ਤੁਹਾਨੂੰ ਵੀ ਪਿਆਈ। ਏਦਾਂ ਪਰਮੇਸ਼ਰ ਦੇ ਨਾਮ ਪਿਆਲੇ ਪੀਣ ਵਾਲੇ ਆ ਜਿਹੜੇ, ਸਾਧ ਸੰਗਤ ਉਹ ਦੂਜਿਆਂ ਨੂੰ ਵੀ ਕਹਿੰਦੇ ਆ ਵੀ ਆਓ ਨਾਮ ਦਾ ਪਿਆਲਾ ਤੁਹਾਨੂੰ ਵੀ ਪਿਆਈਏ, ਐਵੇਂ ਧਰਮ ਦੀਆਂ ਗੱਲਾਂ ਹੀ ਨਾ ਕਰੋ, ਸਾਡੇ ਨਾਲ ਬਹਿ ਕੇ ਸਿਮਰਨ ਕਰੋ, ਬੰਦਗੀ ਕਰੋ, ਅੰਮ੍ਰਿਤ ਵੇਲੇ ਸਾਡੇ ਨਾਲ ਉੱਠ ਕੇ ਇਸ਼ਨਾਨ ਪਾਨ ਕਰਕੇ ਚੌਂਕੜਾ ਮਾਰ ਕੇ ਬੈਠੋ। ਪਰ ਜਿਵੇਂ ਬਾਹਰੀ ਰੂਪ ਚ ਸੋਫੀ ਨਾ ਕਰ ਦਿੰਦਾ ਵੀ ਮੈਂ ਨਹੀਂ ਪੀਣਾ, ਏਦਾਂ ਕਹਿੰਦੇ ਜਿਹੜੇ ਗੁਰਮੁਖ ਜਾਣਿਆ ਉਹਨਾਂ ਨੂੰ ਨਾਮ ਦਾ ਪਿਆਲਾ ਨਾ ਪੀਣ ਵਾਲੇ ਲੋਕ ਵੀ ਨਾ ਕਰ ਦਿੰਦੇ। ਕਰੇ ਮਨ ਸ਼ਰਾਬ ਦੀ, ਸ਼ਰਾਬ ਦੀ ਭਾਵ ਨਾਮ ਦੀ ਖੁਮਾਰੀ ਜਿਹਨੇ ਦੇਣੀ ਹੈ, ਉਹ ਸਿਮਰਨ ਬੰਦਗੀ ਦਾ ਪਿਆਲਾ ਪੀਏ, ਆਪ ਨਾ ਹੋਰ ਸਿਖਾਵੇ, ਆਪ ਪੀਂਦੇ ਨਹੀਂ ਤੇ ਹੋਰ ਪੀਂਦੇ ਨੂੰ ਦੇਖ ਕੇ ਸਿਖਾਉਂਦੇ ਵੀ ਨਹੀਂ। ਬਾਹਰੋਂ ਕੋਈ ਗਿਆਨਵਾਨ ਬੰਦਾ ਹੋਵੇ ਨਾ, ਸਾਧ ਸੰਗਤ ਖਿਮਾ ਕਰਿਓ, ਬਾਹਰੋਂ ਗਿਆਨ ਦੀਆਂ ਗੱਲਾਂ ਕਰਦਾ ਹੋਵੇ, ਭਾਵੇਂ ਕੋਈ ਪ੍ਰਚਾਰਕ ਵੀ ਕਿਉਂ ਨਾ ਹੋਵੇ, ਮੁੱਲਾ ਆ, ਕਾਜੀ ਆ, ਪੰਡਿਤ ਆ, ਬ੍ਰਾਹਮਣ ਆ, ਕੋਈ ਪਾਦਰੀ ਆ, ਕੋਈ ਹਿੰਦੂ ਮਤ ਦਾ, ਕੋਈ ਇਸਲਾਮ ਦਾ, ਕੋਈ ਈਸਾਈ ਮਤ ਦਾ, ਕੋਈ ਜੈਨੀਆਂ ਦਾ, ਕੋਈ ਬੋਧੀਆਂ ਦਾ ਪ੍ਰਚਾਰਕ ਆ, ਭਾਵੇਂ ਸਿੱਖ ਪ੍ਰਚਾਰਕ ਆ, ਉਹਨਾਂ ਨੂੰ ਆ ਕੇ ਤੁਸੀਂ ਵੀ ਨਾਮ ਜਪਿਆ ਕਰੋ, ਤੁਸੀਂ ਵੀ ਸਿਮਰਨ ਕਰੋ, ਹੋ ਸਕਦਾ ਉਹ ਗੁੱਸਾ ਕਰੇ ਵੀ ਸਾਨੂੰ ਤਾਂ ਪਤਾ, ਉਹਨੂੰ ਇਹ ਤਾਂ ਪਤਾ ਵੀ ਨਾਮ ਜਪਣਾ ਚਾਹੀਦਾ, ਸਿਮਰਨ ਕਰਨਾ ਚਾਹੀਦਾ ਵਾ, ਬੰਦਗੀ ਕਰਨੀ ਚਾਹੀਦੀ ਆ। ਪਰ ਛੁਟਕਾਰਾ ਉਸ ਦਿਨ ਹੈ ਜਿਸ ਦਿਨ ਉਹਨਾਂ ਬੰਦਗੀ ਕੀਤੀ, ਜਿਸ ਦਿਨ ਉਹਨਾਂ ਦੀ ਸੁਰਤ ਬਿਰਤੀ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਲੀਨ ਹੋਈ, ਤਾਂ ਉਹਨਾਂ ਦਾ ਛੁਟਕਾਰਾ ਹੋਣਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਨਾ ਸਾਧ ਸੰਗਤ ਆਨੰਦਪੁਰ ਸਾਹਿਬ ਦੀ ਧਰਤੀ ਤੇ, ਹੋਰ ਗੱਲ ਮੈਂ ਸਪਸ਼ਟ ਕਰਨੀ ਚਾਹੁੰਦਾ ਕਿ ਭਾਈ ਗੁਰਦਾਸ ਜੀ ਕੀ ਕਹਿ ਰਹੇ ਆ, ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰਬਾਣੀ ਕੀਰਤਨ ਕਰਨ ਵਾਲੇ ਗੁਰਸਿੱਖ ਗੁਰਮੁਖ ਪਿਆਰੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕੀਰਤਨ ਕਰ ਰਹੇ। ਇਹ ਬਚਨ ਗਿਆਨੀ ਗਿਆਨ ਸਿੰਘ ਜੀ ਨੇ ਬੜੇ ਸੋਹਣੇ ਸ਼ਬਦਾਂ ਵਿੱਚ ਲਿਖਿਆ। ਬੜਾ ਸੁੰਦਰ ਕੀਰਤਨ ਹੋਇਆ ਤਾਂ ਸੰਗਤਾਂ ਬੜੀਆਂ ਗਦਗਦ ਹੋਈਆਂ, ਸੰਗਤਾਂ ਨੇ ਬੜਾ ਆਨੰਦ ਮਾਣਿਆ। ਜਦੋਂ ਹੋਈ ਸਮਾਪਤੀ, ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਗੁਰਸਿੱਖਾਂ ਨੇ ਕਿਹਾ, ਕਹਿੰਦੇ ਸਤਿਗੁਰੂ ਪਾਤਸ਼ਾਹ ਜੀ, ਬੜਾ ਆਨੰਦ ਮਾਣਿਆ ਇਹਨਾਂ ਕੋਲੋਂ, ਅਸੀਂ ਬੜੇ ਵਿਦਵਾਨ, ਬੜੇ ਸਿਆਣੇ ਨੇ, ਬੜੇ ਸੋਹਣੇ ਕੀਰਤਨ ਕਰਕੇ ਬਾਣੀ ਦੇ ਸ਼ਬਦਾਂ ਦੁਆਰਾ ਸਾਨੂੰ ਇਹਨਾਂ ਨੇ ਪਰਮੇਸ਼ਰ ਨਾਲ ਜੋੜਿਆ। ਸਤਿਗੁਰੂ ਕਲਗੀਧਰ ਦਾਤਾ ਜੀ ਕਹਿੰਦੇ, ਤੁਸੀਂ ਤਾਂ ਸ਼ਬਦ ਸੁਣ ਕੇ ਜੁੜ ਗਏ ਹੋ, ਇਹਨਾਂ ਨੂੰ ਕੋਈ ਗੱਲ ਪੁੱਛੀਏ, ਕੀਰਤਨ ਕਰਨ ਵਾਲਿਆਂ ਨੂੰ ਪੁੱਛੀਏ ਬਾਤ ਕੋਈ। ਸੰਗਤਾਂ ਕਹਿੰਦੀਆਂ, ਮਹਾਰਾਜ ਪੁੱਛੋ। ਕਹਿੰਦੇ, ਇਹਨਾਂ ਨੂੰ ਪੁੱਛਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਈ ਬੜੇ ਸੋਹਣੇ ਸ਼ਬਦ ਪੜ੍ਹੇ, ਬਾਣੀ ਪੜ੍ਹੀ, ਵਿਚਾਰ ਵੀ ਇਹਨਾਂ ਨੇ ਬੜੇ ਸੋਹਣੇ ਦਿੱਤੇ, ਪਰ ਜਿਹੜੀ ਕਹੀ ਹੈ ਨਾ ਉਹ ਇਹਨਾਂ ਦੇ ਘਰ ਹੀ ਆ। ਸੰਗਤਾਂ ਬੜੀਆਂ ਹੈਰਾਨ ਹੋਈਆਂ। ਕਹੀ ਦਾ ਮਤਲਬ ਹੈ ਸਾਧ ਸੰਗਤ ਵੀ ਕਈ ਇਹਨਾਂ ਦੇ ਘਰ ਆ। ਕਈ ਆਪ ਸਮਝਦੇ ਹੋ ਨਾ, ਜਿਵੇਂ ਖੇਤਾਂ ਦੇ ਵਿੱਚ ਕੰਮ ਕਰਨ ਵਾਸਤੇ ਹੁੰਦੀ, ਕਈ ਥਾਂ ਪੁੱਟਣ ਵਾਸਤੇ, ਟੋਏ ਪੁੱਟਣ ਵਾਸਤੇ, ਖੇਤਾਂ ਨੂੰ ਜਦੋਂ ਆਪਾਂ ਪਾਣੀ ਲਾਉਂਦੇ, ਸਿੰਜਦੇ ਹਾਂ, ਉਦੋਂ ਵੀ ਆਪਾਂ ਕਈ ਵਰਤਦੇ ਹਾਂ। ਉਹ ਜਿਹੜੀ ਕਹੀ ਹੈ, ਮਿੱਟੀ ਆਦਿਕ ਪੁੱਟਣ ਵਾਲੀ, ਵੱਟਾਂ ਬੰਨਣ ਵਾਲੀ, ਖਾਲ ਬਣਾਉਣ ਵਾਲੀ, ਜਿਸ ਨਾਲ ਮਿੱਟੀ ਪੁੱਟੀ ਜਾਂਦੀ। ਕਲਗੀਧਰ ਪਾਤਸ਼ਾਹ ਕਹਿੰਦੇ ਵੀ ਇਹਨਾਂ ਬਾਣੀ ਬਹੁਤ ਸੋਹਣੀ ਪੜ੍ਹੀ ਹੈ, ਪਰ ਕਈ ਇਹਨਾਂ ਦੇ ਘਰ ਹੀ ਆ। ਉਹ ਸਾਰੇ ਹੈਰਾਨ, ਤੇ ਜਿਨ੍ਹਾਂ ਨੇ ਬਾਣੀ ਸੁਣਾਈ ਉਹ ਵੀ ਬੜੇ ਹੈਰਾਨ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਕੀ ਇਸ਼ਾਰਾ ਕੀਤਾ। ਸੰਗਤਾਂ ਕਹਿੰਦੀਆਂ, ਮਹਾਰਾਜ ਸੱਚੇ ਪਾਤਸ਼ਾਹ ਵੀ ਤੁਹਾਡਾ ਬਚਨ ਜਿਹੜਾ ਸਾਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਇਆ ਕਲਗੀਧਰ ਦਾਤਾ ਜੀ, ਕਿ ਕਹੀ ਇਹਨਾਂ ਦੇ ਘਰ ਆ। ਕਿਹੜੀ ਕਹੀ ਮਹਾਰਾਜ? ਇਹਨਾਂ ਦੇ ਘਰ ਚ ਆ। ਸਤਿਗੁਰੂ ਕਹਿੰਦੇ, ਤੁਸੀਂ ਇਹ ਦੱਸਿਆ ਨਾ ਵੀ ਬੜੇ ਸੋਹਣੇ ਸ਼ਬਦ ਸੁਣਾਏ, ਤਾਂ ਅਸੀਂ ਦੱਸਿਆ। ਕਹਿੰਦੇ, ਮਹਾਰਾਜ ਸਾਨੂੰ ਥੋੜੇ ਜਿਹੇ ਵਿਸਥਾਰ ਨਾਲ ਸਮਝਾ। ਹੁਣ ਗੁਰੂ ਪਿਆਰਿਓ, ਸਤਸੰਗੀ ਜਨੋ ਸੁਣਿਓ, ਹੁਣ ਕੀ ਕਹਿੰਦੇ ਕਲਗੀਧਰ ਪਾਤਸ਼ਾਹ ਵੀ ਕਈ ਇਹਨਾਂ ਦੇ ਘਰ ਆ, ਇਹਦਾ ਮਤਲਬ ਪਤਾ ਕੀ ਸੀ? ਦਸ਼ਮੇਸ਼ ਪਿਤਾ ਨੇ ਫਿਰ ਸਾਰੀਆਂ ਸੰਗਤਾਂ ਨੂੰ ਇਹ ਬਾਤ ਸੁਣਾਈ। ਕਹਿੰਦੇ ਵੀ ਕਿਸੇ ਪਿੰਡ ਦੇ ਵਿੱਚ ਨਾ ਇੱਕ ਆਦਮੀ ਦੀ ਕਈ ਗੁਆਚਗੀ, ਗੁਆਚਗੀ ਭਾਵ ਉਹਦੇ ਘਰੋਂ ਕਿਸੇ ਨੇ ਉਹ ਕਈ ਚੁੱਕ ਲਈ, ਚੋਰੀ ਕਰ ਲਈ। ਭਾਵੇਂ ਹੁਣ ਹੈ ਉਹ ਬਹੁਤੀ ਕੀਮਤੀ ਤੇ ਨਹੀਂ ਸੀਗੀ, ਹੋਰ ਵੀ ਕਈ ਲਈ ਜਾ ਸਕਦੀ ਸੀ, ਪਰ ਉਹਨੂੰ ਤੇ ਬਗੋਚਾ ਆ ਗਿਆ ਨਾ, ਉਹਨੂੰ ਤੇ ਘਾਟਾ ਪਿਆ ਨਾ, ਵੀ ਹੁਣ ਉਹ ਕਈ ਉਹਦੇ ਕੋਲ ਹੈ ਨੀ, ਇੱਕ ਦੋ ਦਿਨ ਲੱਗ ਜਾਣਗੇ ਬਣਾਉਂਦੇ ਆ, ਕਿਤੋਂ ਲਿਆਉਂਦੇ ਆ। ਉਸ ਜ਼ਿਮੀਦਾਰ ਨੇ ਕੀ ਕੀਤਾ? ਜ਼ਿਮੀਦਾਰ ਸੀ ਜਿਸ ਦੀ ਕਈ ਗੁਆਚ ਗਈ, ਉਸ ਜ਼ਿਮੀਦਾਰ ਨੇ ਕੀ ਕੀਤਾ? ਉਹਨੇ ਪਿੰਡ ਦੇ ਚੌਂਕੀਦਾਰ ਨੂੰ ਕਿਹਾ ਕਿ ਚੌਂਕੀਦਾਰਾ, ਸਾਰੇ ਦੇ ਸਾਰੇ ਪਿੰਡ ਦੇ ਵਿੱਚ ਢੰਡੋਰਾ ਦੇ, ਤੇ ਨਾਲੇ ਸਾਰਿਆਂ ਦੇ ਘਰ ਚੰਗੀ ਤਰ੍ਹਾਂ ਚੈੱਕ ਕਰਕੇ ਆ, ਵੇਖ ਕੇ ਆ ਵੀ ਮੇਰੀ ਜਿਹੜੀ ਕਈ ਗੁਆਚੀ ਆ ਉਹ ਕਿਹਦੇ ਘਰ ਹੈ, ਤੇ ਨਾਲੇ ਢੰਡੋਰਾ ਵੀ ਦੇ ਵੀ ਜਿਸ ਦੇ ਘਰ ਹੈਗੀ ਆ ਉਹ ਦੇ ਜਾਓ। ਹੁਣ ਚੌਂਕੀਦਾਰ ਨੇ ਸਾਰੇ ਦੇ ਸਾਰੇ ਪਿੰਡ ਵਿੱਚ ਢੰਡੋਰਾ ਦਿੱਤਾ ਵੀ ਫਲਾਣੇ ਜ਼ਿਮੀਂਦਾਰ ਦੀ ਕਹੀ ਗੁਆਚ ਗਈ ਹੈ ਅਤੇ ਜਿਸ ਦੇ ਘਰ ਉਹਦੀ ਕਹੀ ਹੈਗੀ ਹੈ ਉਹ ਵਾਪਸ ਮੋੜ ਦਿਓ। ਮਾਲਵੇ ਦੇ ਵਿੱਚ ਕਹੀ ਨੂੰ ਕੱਸੀ ਵੀ ਕਹਿੰਦੇ ਨੇ, ਵੀ ਜਿਸ ਦੇ ਘਰ ਉਹਦੀ ਕਹੀ ਉਹਦੀ ਕੱਸੀ ਹੈਗੀ ਹੈ ਉਹ ਦੇ ਦਿਓ। ਨਾਲ ਇਹ ਜਿਹੜਾ ਚੌਂਕੀਦਾਰ ਹੈ ਲੋਕਾਂ ਦੇ ਘਰੀਂ ਵੇਖ ਕੇ ਵੀ ਆਉਂਦਾ ਵੀ ਉਸ ਜ਼ਿਮੀਂਦਾਰ ਦੀ ਕਹੀ ਜਿਹੜੀ ਹੈ ਕੱਸੀ ਉਹ ਇਹਨਾਂ ਦੇ ਘਰ 'ਤੇ ਨਹੀਂ ਦੱਸਿਆ ਉਹਨੇ ਵੀ ਇਸ ਤਰ੍ਹਾਂ ਦੀ ਹੈ। ਸਾਰੇ ਪਿੰਡ 'ਚ ਸਾਧ ਸੰਗਤ ਢੰਡੋਰਾ ਵੀ ਦੇ ਦਿੱਤਾ ਅਤੇ ਸਾਰੇ ਦੇ ਸਾਰੇ ਪਿੰਡ ਦੇ ਵਿੱਚ ਖੋਜ ਵੀ ਕਰ ਲਈ। ਉਸ ਚੌਂਕੀਦਾਰ ਨੇ ਘਰੋਂ ਘਰੀ ਜਾ ਕੇ ਇੱਕ ਅੱਧਾ ਬੰਦਾ ਨਾਲ ਲਿਆ ਪਰ ਕਹੀ ਮਿਲੀ ਨਹੀਂ। ਉਸ ਜ਼ਿਮੀਂਦਾਰ ਨੂੰ ਉਹ ਚੌਂਕੀਦਾਰ ਕਹਿੰਦਾ ਜੀ ਕਹੀ ਨਹੀਂ ਲੱਭੀ, ਤੁਹਾਡੀ ਕੱਸੀ ਜਿਹੜੀ ਲੱਭੀ ਨਹੀਂ, ਅਸੀਂ ਖੋਜ ਵੀ ਕਰ ਲਈ ਢੰਡੋਰਾ ਵੀ ਦੇ ਦਿੱਤਾ ਕੋਈ ਦੇਣ ਹੀ ਨਹੀਂ ਆਇਆ। ਹੁਣ ਪੰਚਾਇਤ ਬੈਠ ਗਈ ਵੀ ਇਹਦੀ ਕਹੀ ਗੁਆਚੀ ਹੈ ਜ਼ਿਮੀਂਦਾਰ ਦੀ ਕਿਸਾਨ ਦੀ, ਪਰ ਲੱਭੀਏ ਤਾਂ ਜ਼ਰੂਰ ਨਾ ਵੀ ਸਹਿ ਤਾਂ ਪਿੰਡ 'ਚ ਹੀ ਕਿਸੇ ਦੇ ਕੋਲ। ਸਾਰੇ ਬੈਠੇ ਵਿੱਚ ਚੌਂਕੀਦਾਰ ਵੀ ਬੈਠਾ ਹੁਣ। ਚੌਂਕੀਦਾਰ ਨੂੰ ਸਿਆਣੇ ਬੰਦਿਆਂ ਨੇ ਜਿਹੜੇ ਪੰਚ ਜਨ ਸੀ ਪੰਚਾਇਤ ਸੀ ਭਾਵ ਉਹਨਾਂ ਪੁੱਛਿਆ ਵੀ ਤੂੰ ਢੰਡੋਰਾ ਸਾਰੇ ਦਿੱਤਾ ਹੀ ਪਿੰਡ 'ਚ? ਕਹਿੰਦਾ ਹਾਂ ਦਿੱਤਾ। ਕਹਿੰਦੇ ਆ ਇੱਕ ਦੋ ਬੰਦੇ ਨਾਲ ਲੈ ਕੇ ਸਾਰਿਆਂ ਦੇ ਘਰ ਦੀ ਖੋਜ ਵੀ ਕੀਤੀ ਸੂ, ਕਿਤਿਓਂ ਕਹੀ ਨਹੀਂ ਮਿਲੀ। ਚੌਂਕੀਦਾਰ ਕਹਿੰਦਾ ਜੀ ਕਿਤਿਓਂ ਨਹੀਂ ਮਿਲੀ। ਇੱਕ ਵਿੱਚ ਸਿਆਣਾ ਬੰਦਾ ਬੈਠਾ ਸੀ ਬੜਾ ਅਕਲਮੰਦ, ਉਹ ਪਤਾ ਸਾਰੀ ਪੰਚਾਇਤ 'ਚ ਬੈਠਾ ਕੀ ਕਹਿੰਦਾ। ਉਹ ਕਹਿੰਦਾ ਵੀ ਸੱਜਣੋ ਸਾਰਾ ਪਿੰਡ 'ਤੇ ਖੋਜ ਮਾਰਿਆ ਅਤੇ ਕਹੀ ਮਿਲੀ ਨਹੀਂ। ਇਸ ਚੌਂਕੀਦਾਰ ਦਾ ਘਰ ਵੇਖਿਆ ਜੇ, ਇਹਦੇ ਘਰ ਨਾ ਹੋਵੇ ਕਹੀ। ਹੁਣ ਗੁਰੂ ਪਿਆਰਿਓ ਤੁਹਾਨੂੰ ਸਮਝ ਪੈ ਗਈ ਨਾ ਗੱਲ। ਕਹਿੰਦੇ ਵੀ ਸਾਰਾ ਪਿੰਡ ਖੋਜ ਮਾਰਿਆ ਢੰਡੋਰਾ ਵੀ ਦਿੱਤਾ ਕਹੀ ਮਿਲੀ ਨਹੀਂ, ਇਹ ਚੌਂਕੀਦਾਰ ਦੇ ਘਰ ਨਾ ਹੋਵੇ ਕਹੀ। ਵੇਖੋ ਕਹੀ ਇਹਦੇ ਘਰ ਦੇ, ਜੇ ਸਾਰੇ ਪਿੰਡ 'ਚ ਨਹੀਂ ਲੱਭੀ ਤਾਂ ਇਹ ਢੰਡੋਰਾ ਦੇਣ ਵਾਲਾ ਇਹਦੇ ਘਰ ਪਈ ਹੋਣੀ ਜੇ। ਚੌਂਕੀਦਾਰ ਤਾਂ ਰਿਹਾ ਉੱਥੇ ਹੀ ਬੈਠਾ। ਉਹਨਾਂ ਦੋ ਬੰਦੇ ਘੱਲੇ ਚੌਂਕੀਦਾਰ ਦੇ ਘਰ ਅਤੇ ਜਦੋਂ ਜਾ ਕੇ ਚੌਂਕੀਦਾਰ ਦਾ ਘਰ ਖੋਜਿਆ ਵੇਖਿਆ ਉਹ ਕਹੀ ਉਹਦੇ ਘਰ ਪਈ। ਢੰਡੋਰਾ ਦੂਜਿਆਂ ਨੂੰ ਦਿੰਦਾ ਫਿਰਦਾ ਅਤੇ ਘਰ ਦੂਜਿਆਂ ਦੇ ਫਰੋਲਦਾ ਫਿਰਦਾ ਅਤੇ ਕਈ ਆਪਣੇ ਘਰ ਲਗਾ ਕੇ ਬੈਠਾ। ਜਦੋਂ ਸ਼ਬਦ ਪੜ੍ਹੇ ਸ਼ਬਦ ਗਾਉਣ ਵਾਲਿਆਂ ਨੇ ਤਾਂ ਸੰਗਤਾਂ ਬੜੀਆਂ ਗਦਗਦ ਹੋਈਆਂ ਭਾਵੇਂ, ਅਤੇ ਕਲਗੀਧਰ ਪਾਤਸ਼ਾਹ ਨੂੰ ਸੰਗਤਾਂ ਕਹਿੰਦੀਆਂ ਮਹਾਰਾਜ ਬੜੇ ਪਿਆਰੇ ਸ਼ਬਦ ਇਹਨਾਂ ਨੇ ਬਾਣੀ ਸੁਣਾਈ, ਅਸੀਂ ਬੜਾ ਆਨੰਦ ਮਾਣਿਆ। ਸਤਿਗੁਰੂ ਕਹਿੰਦੇ ਭਾਈ ਗੁਰਸਿੱਖ ਪਿਆਰਿਓ ਤੁਸੀਂ ਤਾਂ ਆਨੰਦ ਮਾਣਿਆ ਪਰ ਕਈ ਇਹਦੇ ਘਰ ਹੀ ਆ, ਇਹਨਾਂ ਦੇ ਘਰ ਹੀ ਆ ਜਿਹੜੇ ਗਾ ਰਹੇ। ਮਤਲਬ ਪਤਾ ਲੱਗ ਗਿਆ ਨਾ ਭਾਈ, ਦੂਸਰਿਆਂ ਨੂੰ ਸਿੱਖਿਆ ਦਿੰਦੇ, ਢੰਡੋਰਾ ਦਿੱਤਾ ਇਹਨਾਂ ਨੇ ਬਹੁਤ ਉੱਚੀ ਉੱਚੀ ਆਵਾਜ਼ਾਂ ਵਿੱਚ ਕਿਹਾ, ਸਿਮਰਨ ਕਰਨਾ, ਬੰਦਗੀ ਕਰਨੀ, ਵਾਹਿਗੁਰੂ ਵਾਹਿਗੁਰੂ ਜਪਣਾ, ਅਤੇ ਤੁਸੀਂ ਜਪ ਲਿਆ ਭਾਈ, ਸੁਣਨ ਵਾਲਿਆਂ ਨੇ ਆਨੰਦ ਮਾਣ ਲਿਆ। ਪਰ ਵਿਸ਼ਿਆਂ ਵਿਕਾਰਾਂ ਅਤੇ ਪਾਪਾਂ ਅਤੇ ਹੰਗਤਾ ਰੂਪੀ ਕਈ ਇਹਨਾਂ ਦੇ ਘਰ ਹੀ ਆ, ਇਹਨਾਂ ਨੂੰ ਇਸੇ ਗੱਲ ਦੀ ਕੇਵਲ ਹਉਮੈ ਆ। ਹਉਮੈ ਰੂਪੀ ਕਈ ਜਿਹੜੀ ਇਹਨਾਂ ਦੇ ਅੰਦਰ ਪਈ ਆ ਉਹਨੂੰ ਕੱਢੋ ਬਾਹਰ। ਅੰਦਰ ਦੀ ਹੰਗਤਾ ਨਹੀਂ ਮੁੱਕੀ, ਅੰਦਰ ਦੀ ਹਉਮੈ ਮੈਂ ਮੇਰੀ ਨਹੀਂ ਮੁੱਕੀ, ਬਾਹਰੋਂ ਦੂਸਰਿਆਂ ਨੂੰ ਉਪਦੇਸ਼ ਦੇਣ ਦਾ ਕੋਈ ਲਾਭ ਨਹੀਂ। ਆਪਣਾ ਆਪ ਸੁਧਾਰੋ, ਆਪਣਾ ਜੀਵਨ ਸੋਹਣਾ ਬਣਾਓ। ਜੇ ਕਮਾ ਕੇ ਬੋਲੋਗੇ ਜਿਤਨੇ ਸੁਣਨ ਵਾਲੇ ਨੇ ਸਾਰਿਆਂ ਦੇ ਉੱਤੇ ਅਸਰ ਹੋਏਗਾ। ਉਹਨਾਂ ਗਾਉਣ ਵਾਲਿਆਂ ਨੇ ਵੀ ਫਿਰ ਸਤਿਗੁਰੂ ਦੇ ਚਰਨਾਂ 'ਤੇ ਮਸਤਕ ਰੱਖਿਆ ਕਿ ਪਾਤਸ਼ਾਹ ਤੁਸੀਂ ਬਖਸ਼ਿਸ਼ ਕਰਕੇ ਰਹਿਮਤ ਕਰਕੇ ਆਪਣੀਆਂ ਚਰਨਾਂ ਨਾਲ ਜੋੜ ਲਓ। ਇਸ ਲਈ ਸਾਧ ਸੰਗਤ ਮੈਂ ਬੇਨਤੀ ਕਰ ਰਿਹਾ ਸਾਂ, ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜੇ ਨਾਮ ਸਿਮਰਨ ਦੇ ਪਿਆਲੇ ਪੀਣ ਵਾਲੇ ਨੇ ਉਹ ਫਿਰ ਦੂਸਰਿਆਂ ਨੂੰ ਵੀ ਕਹਿੰਦੇ ਨੇ ਤੁਸੀਂ ਵੀ ਪੀਓ। ਪਰ ਕੇਵਲ ਬਾਹਰੀ ਵਿਦਿਆਵਾਨ ਅਤੇ ਬਾਹਰੀ ਗਿਆਨ ਵਾਲੇ ਜਿਹੜੇ ਲੋਕ ਨੇ ਉਹ ਖਾਲੀ ਰਹਿ ਜਾਂਦੇ ਨੇ। ਸਾਧੂ ਮਹਾਤਮਾ ਅਤੇ ਮਹਾਂਪੁਰਸ਼ਾਂ ਦੇ ਕਈ ਵਾਰੀ ਪ੍ਰੇਰਨਾ ਦੇਣ ਦੇ ਉੱਤੇ ਵੀ ਨਾਮ ਦਾ ਪਿਆਲਾ ਨਹੀਂ ਪੀਂਦੇ, ਪ੍ਰੀਤ ਦਾ ਪਿਆਲਾ ਨਹੀਂ ਛਕਦੇ। ਉਲਸ ਪਿਆਲਾ ਮਿਹਰ ਕਰ ਵਿਰਲੇ ਦੇ ਨਾ ਪੱਛੋ ਤਾਵੈ। ਪਰੰਤੂ ਸਤਿਗੁਰੂ ਜੀ ਆਪਣੇ ਸੀਤ ਪ੍ਰਸ਼ਾਦ ਦਾ ਪਿਆਲਾ ਮਿਹਰ ਕਰਕੇ ਬਖਸ਼ਿਸ਼ ਦੇ ਘਰ ਵਿੱਚ ਆ ਕੇ ਕਿਸੇ ਵਿਰਲੇ ਵਿਰਲੇ ਨੂੰ ਦਿੰਦੇ ਨੇ, ਅਤੇ ਜਿਨ੍ਹਾਂ ਨੇ ਛਕ ਲਿਆ ਉਹ ਆਨੰਦਿਤ ਹੋ ਗਏ, ਅਤੇ ਜਿਨ੍ਹਾਂ ਨੇ ਨਾਮ ਦਾ ਪਿਆਲਾ ਨਹੀਂ ਨਾ ਪੀਤਾ ਉਹ ਮਗਰੋਂ ਪਛਤਾਉਂਦੇ ਹੀ। ਵਿਰਲੇ ਦੇ ਨਾ ਪਛੋਤਾਵੈ, ਵਿਰਲਿਆਂ ਵਿਰਲਿਆਂ ਨੂੰ ਉਹਨੇ ਰਹਿਮਤ ਕਰਕੇ ਛਕਾ ਤਾ, ਜਿਨ੍ਹਾਂ ਨੂੰ ਨਹੀਂ ਮਿਲਿਆ ਨਾਮ ਦਾ ਪਿਆਲਾ ਉਹ ਪਛਤਾਉਂਦੇ ਨੇ। ਕਰ ਔਗਣ ਪਛੋਤਾਵਣਾ, ਸਾਰੀ ਦੀ ਸਾਰੀ ਜ਼ਿੰਦਗੀ ਔਗਣ ਕਰਦੇ ਰਹੇ, ਅੰਤ ਵੇਲਾ ਆਇਆ ਜਮ ਦੂਤਾਂ ਦੇ ਵੱਸ ਪੈ ਗਏ, ਪਛਤਾਵਾ ਕੀਤੇ ਹੁਣ ਕੁਝ ਨਹੀਂ ਬਣਨਾ। ਇਸ ਲਈ ਅਮਲੀ ਜੀਵਨ ਵਾਲੇ ਜਿਹੜੇ ਆ ਉਹ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਨੇ। ਕਿਹੋ ਨਾ ਵਸਾਵੇ ਕਹਿ ਦਾ ਗੁਨਾਹ ਕਰਾਏ ਹੁਕਮ ਬਖਸ਼ਾਵੇ। ਪਰ ਸਾਧ ਸੰਗਤ ਇੱਕ ਗੱਲ ਇਹ ਜ਼ਰੂਰ ਚੇਤੇ ਚ ਰੱਖਿਓ, ਵਸਦੇ ਕਿਸੇ ਦੀ ਗੱਲ ਨਹੀਂ ਹੈ, ਕਿਸੇ ਦਾ ਗੁਨਾਹ ਇਹ ਨਾ ਕਰਾਉਂਦਾ ਹੈ। ਖਿਆਲ ਨਾਲ ਸੁਣਿਓ, ਕਿਸੇ ਦਾ ਗੁਨਾਹ, ਅੰਦਰ ਦੇ ਗੁਨਾਹ, ਅੰਦਰ ਦੇ ਪਾਪ ਹੋ ਨਾ ਜਿਹੜੇ, ਜਦੋਂ ਸਤਿਗੁਰੂ ਨਾਮ ਦਾ ਪਿਆਲਾ ਬਖਸ਼ਦੇ ਆ, ਅੰਦਰ ਦੇ ਗੁਨਾਹ ਔਗਣ ਨਾ ਕਰ ਦਿੰਦੇ ਆ, ਅਸੀਂ ਨਹੀਂ ਗਾ ਪੀਣਾ। ਆ ਥਾਂ ਪਰ ਥਾਂ ਅੰਮ੍ਰਿਤ ਸੰਚਾਰ ਹੋ ਰਿਹਾ, ਖੰਡੇ ਬਾਟੇ ਦੀ ਪੌਲ ਛਕਾਈ ਜਾ ਰਹੀ ਹੈ ਕਿ ਕਲਗੀਧਰ ਪਾਤਸ਼ਾਹ ਦੇ ਪੁੱਤ ਧੀਆਂ ਬਣ ਜਾਓ। ਜਿਨ੍ਹਾਂ ਤੇ ਬਖਸ਼ਿਸ਼ ਹੈ ਉਹ ਛਕ ਲੈਂਦੇ ਆ, ਜਿਨ੍ਹਾਂ ਤੇ ਨਹੀਂ ਅਜੇ ਕਿਰਪਾ ਹੋਈ, ਸਾਰੀ ਦੀ ਸਾਰੀ ਜ਼ਿੰਦਗੀ ਗੁਨਾਹਾਂ ਤੇ ਸ਼ਰਾਬਾਂ ਕਬਾਬਾਂ ਵਿੱਚ ਹੀ ਗੁਜ਼ਰ ਜਾਂਦੀ ਹੈ। ਉਹਨਾਂ ਨੂੰ ਕਹੀਏ ਅੰਮ੍ਰਿਤ ਛਕ ਲਓ, ਨਿਤਨੇਮ ਕਰਿਆ ਕਰੋ, ਨਾ ਨੁੱਕਰ ਕਰਦੇ। ਅੰਦਰ ਦੇ ਗੁਨਾਹ, ਅੰਦਰ ਦੇ ਪਾਪ, ਅੰਦਰ ਦੀ ਮੈਲ, ਖੰਡੇ ਬਾਟੇ ਦੀ ਪੌਲ ਅੰਮ੍ਰਿਤ ਛਕਣ ਹੀ ਨਹੀਂ ਦਿੰਦੀ, ਅੰਮ੍ਰਿਤ ਵਾਲੇ ਪਾਸੇ ਜਾਣ ਹੀ ਨਹੀਂ ਦਿੰਦੀ। ਅੰਦਰ ਦੀ ਬਿਰਤੀ, ਜਿਹੜੇ ਅੰਦਰ ਦੇ ਗੁਨਾਹ ਹਨ, ਜਨਮਾਂ ਜਨਮਾਤਰਾਂ ਦੀ ਜਿਹੜੀ ਅੰਦਰ ਦੀ ਮੈਲ ਆ, ਉਹ ਅੰਮ੍ਰਿਤ ਵੇਲੇ ਉੱਠਣ ਨਹੀਂ ਦਿੰਦੀ, ਅੰਮ੍ਰਿਤ ਵੇਲੇ ਨਿਤਨੇਮ ਨਹੀਂ ਕਰਨ ਦਿੰਦੀ ਅੰਦਰ ਦੀ ਮੈਲ, ਅੰਦਰ ਦੇ ਗੁਨਾਹ, ਅੰਦਰ ਦੇ ਕੀਤੇ ਪਾਪ, ਖੰਡੇ ਬਾਟੇ ਦੀ ਪੌਲ ਛੱਕ ਕੇ ਕਲਗੀਧਰ ਦੇ ਪੁੱਤ ਧੀਆਂ ਬਣਨ ਹੀ ਨਹੀਂ ਦਿੰਦੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਗੱਲ ਆਖੀ ਹੈ, ਇੱਕ ਜਗ੍ਹਾ ਤੇ ਉਹਨਾਂ ਲਿਖਿਆ, ਕਹਿੰਦੇ ਜਦੋਂ ਅੰਮ੍ਰਿਤ ਵੇਲੇ ਉੱਠਣ ਨੂੰ ਦਿਲ ਕਰੇ ਤੇ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਨਾਮ ਸਿਮਰਨ ਵਿੱਚ ਜੁੜਨ ਤੇ ਨਿਤਨੇਮ ਕਰਨ ਨੂੰ ਦਿਲ ਕਰੇ ਤੇ ਸਮਝਣਾ ਅੰਦਰ ਦੀ ਮੈਲ ਉਤਰਦੀ ਪਈ। ਜਦੋਂ ਨਾਮ ਸਿਮਰਨ ਦੇ ਵਿੱਚੋਂ ਰਸ ਆਉਣ ਲੱਗ ਪਵੇ, ਸਮਝ ਲੈਣਾ ਅੰਦਰ ਦੀ ਮੈਲ ਧੋਤੀ ਜਾ ਰਹੀ ਹੈ। ਸ਼ਾਮਾਂ ਪਈਆਂ ਹੋਣ, ਰਹਿ ਰਾਜ ਸਾਹਿਬ ਦਾ ਪਾਠ ਕਰਨ ਨੂੰ ਦਿਲ ਕਰੇ, ਸਮਝਣਾ ਅੰਦਰ ਦੀ ਮੈਲ ਧੋਤੀ ਜਾ ਰਹੀ। ਕਹਿੰਦੇ ਕਿਸੇ ਦੇ ਵਸ ਦੀ ਬਾਤ ਨਹੀਂ, ਭਾਈ ਗੁਰਦਾਸ ਜੀ ਕਹਿ ਰਹੇ, ਕਹਿੰਦੇ ਅੰਦਰ ਦੇ ਕੀਤੇ ਗੁਨਾਹ ਨਾਮ ਸਿਮਰਨ ਵਾਲੇ ਪਾਸਿਓਂ ਜੁੜਨ ਤੋਂ ਵੀ ਨਾ ਕਰ ਦਿੰਦੇ। ਅੰਦਰ ਦੇ ਗੁਨਾਹ ਜੁੜਨ ਨਹੀਂ ਦਿੰਦੇ, ਬੰਦਾ ਨਾ ਕਰ ਦਿੰਦਾ। ਆਪਾਂ ਕਿਸੇ ਨੂੰ ਆਖੀਏ ਚੱਲ ਭਾਈ ਗੁਰਦੁਆਰਾ ਸਾਹਿਬ ਚੱਲੀਏ, ਉਹ ਕਹਿੰਦਾ ਮੈਂ ਆਹ ਕੰਮ ਕਰਨਾ, ਮੈਂ ਉੱਥੇ ਜਾਣਾ, ਮੈਂ ਬਿਜ਼ੀ। ਅੰਦਰ ਦੇ ਗੁਨਾਹ ਗੁਰਦੁਆਰੇ ਵੱਲ ਨੂੰ ਨਹੀਂ ਜਾਣ ਦਿੰਦੇ, ਨਾ ਕਰ ਦਿੰਦਾ ਵੀ ਮੈਂ ਨਹੀਂ ਜਾਣਾ ਗੁਰਦੁਆਰੇ। ਕੋਈ ਕੋਈ ਟਾਵੇਂ ਟਾਵੇਂ ਨੇ ਸਾਧ ਸੰਗਤ, ਜਿਹੜੇ ਆਪਣੇ ਗੁਨਾਹ ਗੁਰੂ ਦੇ ਚਰਨਾਂ ਵਿੱਚ ਆਣ ਕੇ ਬਖਸ਼ਾ ਲੈਂਦੇ ਆ ਤੇ ਉਸ ਦਾ ਹੁਕਮ, ਮਾਲਕ ਦਾ ਹੁਕਮ, ਗੁਰੂ ਦਾ ਹੁਕਮ ਸਿਰ ਮੱਥੇ ਮੰਨ ਲੈਂਦੇ ਆ। ਕਾਰੇ ਉਪਦੇਸ਼ ਝਿੜਕੇ ਬਹੁ ਭਾਤੀ ਬੌੜ ਪਿਤਾ ਗਲ ਲਾ, ਪਿਛਲੇ ਔਗਣ ਬਖਸ਼ ਲਏ ਪ੍ਰਭ ਅੱਗੇ ਮਾਰਗ ਪਾਵੇ। ਅੰਦਰ ਦੀ ਮੈਲ ਪੇਸ਼ ਹੀ ਨਹੀਂ ਜਾਣ ਦਿੰਦੀ। ਭਾਈ ਗੁਰਦਾਸ ਜੀ ਇਹ ਬਚਨ ਕਹਿ ਰਹੇ ਸਾਧ ਸੰਗਤ, ਜਦੋਂ ਕੋਈ ਬਾਣੀ ਨਹੀਂ ਨਾ ਪੜ੍ਹਦਾ, ਨਾਮ ਨਹੀਂ ਜਪਦਾ, ਸਤਸੰਗਤ ਨਹੀਂ ਕਰਦਾ, ਨਾਮ ਅੰਮ੍ਰਿਤ ਨਾਲ ਨਹੀਂ ਜੁੜਦਾ, ਖੰਡੇ ਬਾਟੇ ਦੀ ਪੌਲ, ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਦਾ, ਸਤਸੰਗਤ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਸਾਡੇ ਕਹਿਣ ਤੇ ਵੀ ਸਤਸੰਗਤ ਵਿੱਚ ਨਹੀਂ ਆਉਂਦਾ, ਉਹਦੇ ਮੱਥੇ ਦੋਸ਼ ਨਾ ਦਿਆ ਕਰੋ। ਉਹਨੂੰ ਅੰਦਰ ਦੀ ਮੈਲ ਨਹੀਂ ਜੁੜਨ ਦਿੰਦੀ, ਉਹਦੇ ਅੰਦਰ ਦੇ ਗੁਨਾਹ ਉਹਨੂੰ ਪਰਮੇਸ਼ਰ ਦੀ ਯਾਦ ਵਿੱਚ, ਨਾਮ ਸਿਮਰਨ ਵਿੱਚ ਨਹੀਂ ਜੁੜਨ ਦਿੰਦੇ। ਇਸੇ ਕਰਕੇ ਸਤਿਗੁਰੂ ਨੇ ਪਹਿਲਾਂ ਅੰਤਸ਼ਕਰਨ ਸ਼ੁੱਧ ਕੀਤਾ, ਅੰਦਰ ਦੀ ਮੈਲ ਪਹਿਲਾਂ ਲਾਈ, ਤੇ ਜਦੋਂ ਅੰਦਰ ਦੀ ਮੈਲ ਲੱਥ ਗਈ ਫਿਰ ਪ੍ਰੇਮ ਦਾ ਰਸ ਚੰਗਾ ਲੱਗਣ ਲੱਗ ਪੈਂਦਾ, ਪ੍ਰੀਤ ਦਾ ਰਸ ਪਿਆਰਾ ਲੱਗਣ ਲੱਗ ਪੈਂਦਾ, ਫਿਰ ਨਾਮ ਦੇ ਵਿੱਚੋਂ ਤੁਹਾਨੂੰ ਰਸ ਆਉਣ ਲੱਗ ਪੈਂਦਾ। ਜਿਉਂ ਜਿਉਂ ਅੰਦਰ ਦੀ ਮੈਲ ਸਾਧ ਸੰਗਤ ਲੱਥਦੀ ਆ, ਤਿਉਂ ਤਿਉਂ ਪਰਮਾਤਮਾ ਦੇ ਨਾਮ ਵਿੱਚੋਂ ਰਸ ਆਉਣ ਲੱਗ ਪੈਂਦਾ। ਜਿਉਂ ਜਿਉਂ ਅੰਦਰ ਮੈਲ ਹੋਰ ਚੜ੍ਹਦੀ ਜਾਂਦੀ ਹੈ, ਸ਼ਰਾਬਾਂ ਕਬਾਬਾਂ ਵਿੱਚੋਂ ਰਸ ਆਉਣ ਲੱਗ ਪੈਂਦਾ, ਔਗੁਣਾ ਗੁਨਾਹਾਂ ਵਿੱਚੋਂ ਰਸ ਆਏਗਾ ਤੁਹਾਨੂੰ, ਪਾਪਾਂ ਵਿੱਚੋਂ ਰਸ ਆਏਗਾ ਤੁਹਾਨੂੰ। ਕਦੋਂ? ਜਦੋਂ ਅੰਦਰ ਮੈਲ ਚੜ੍ਹਦੀ ਜਾਂਦੀ, ਹੋਰ ਪਾਪ ਕਰੀ ਜਾਣੇ, ਹੋਰ ਗੁਨਾਹ ਕਰੀ ਜਾਣੇ, ਹੋਰ ਮੈਲ ਚੜ੍ਹਦੀ ਜਾਣੀ। ਵਿਰਲੇ ਵਿਰਲੇ ਨੇ, ਟਾਵੇਂ ਨੇ ਸਾਧ ਸੰਗਤ ਜਿਹੜੇ ਪਰਮੇਸ਼ਰ ਦਾ ਨਾਮ ਰਸ ਮਾਣਦੇ। ਭਾਈ ਗੁਰਦਾਸ ਜੀ ਨੇ ਬਚਨ ਆਖੇ, ਹੋਰ ਨਾ ਜਾਣੇ ਪਿਰਮ ਰਸ ਆਪ, ਜਾਣੇ ਆਪ ਕਿ ਜਿਸੇ ਜਨਾ। ਪ੍ਰੇਮ ਦੇ ਰਸ ਨੂੰ ਕੋਈ ਹੋਰ ਨਹੀਂ ਜਾਣ ਸਕਦਾ, ਸਤਿਗੁਰੂ ਜੀ ਜਿਸ ਤੇ ਕਿਰਪਾ ਕਰਕੇ ਆਪ ਜਣਾਉਂਦੇ ਆ, ਉਹੋ ਹੀ ਪ੍ਰੇਮ ਰਸ ਨੂੰ ਜਾਣ ਸਕਦਾ, ਉਹੋ ਹੀ ਪਿਰਮ ਪਿਆਲਾ ਖਸਮ ਦਾ ਪੀਂਦਾ ਹੈ। ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈਂ ਦੇ, ਜਿਹੜੇ ਉਹਨੂੰ ਪਾਉਂਦੇ ਆ ਉਹਨਾਂ ਨੂੰ ਹੀ ਪ੍ਰੇਮ ਤੇ ਪ੍ਰੀਤ ਦਾ ਪਿਆਲਾ ਬਖਸ਼ਿਸ਼ ਕਰਦਾ ਹੈ। ਵਿਰਲੇ ਗੁਰਮੁਖ ਅਲੱਖ ਲਖਾਵੇ, ਵਿਰਲੇ ਵਿਰਲੇ ਨੇ, ਕਾਵੇਂ ਕਾਵੇਂ ਲੋਕ ਨੇ ਜਿਹੜੇ ਗੁਰੂ ਦੀ ਸ਼ਰਨ ਪੈਂਦੇ ਆ, ਜਿਨ੍ਹਾਂ ਨੂੰ ਉਸ ਨਿਰੰਕਾਰ ਪਰਮਾਤਮਾ ਜੀ ਦੀ ਰਹਿਮਤ ਪ੍ਰਾਪਤ ਹੋਈ ਹੈ, ਉਹੀ ਅਲੱਖ ਪਰਮਾਤਮਾ ਨੂੰ ਲੱਖਦੇ ਹਨ। ਵਾਹਿਗੁਰੂ ਆਪ ਹੀ ਅਲੱਖ ਪਰਮਾਤਮਾ ਉਹਨਾਂ ਨੂੰ ਆਪਣਾ ਆਪ ਲਿਖਾਉਂਦਾ ਹੈ, ਭਾਵ ਜਿਨ੍ਹਾਂ ਦੇ ਉੱਤੇ ਉਹਦੀ ਬਖਸ਼ਿਸ਼ ਹੈ, ਉਹਦੀ ਕਿਰਪਾ ਹੈ। ਉਹ ਹੀ ਉਸ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਨਾਲ ਸਾਂਝ ਪਾ ਸਕਦੇ ਆ, ਉਹ ਹੀ ਪ੍ਰਭੂ ਚਰਨਾਂ ਵਿੱਚ ਅਭੇਦ ਤੇ ਲੀਨ ਹੋ ਸਕਦੇ ਹਨ। ਸਾਧ ਸੰਗਤ, ਵਾਰ 39 ਪੌੜੀ 10 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦਿਆਂ ਹੋਇਆਂ ਉਹਨਾਂ ਲੋਕਾਂ ਦਾ ਜੀਵਨ ਦੱਸਿਆ ਜਿਨ੍ਹਾਂ ਨੇ ਗੁਰੂ ਦੱਸੇ ਦੇ ਉੱਤੇ ਅਮਲ ਨਹੀਂ ਕੀਤਾ। ਕੀ ਹਾਲਤ ਅਤੇ ਕੀ ਅਵਸਥਾ ਹੈ ਉਹਨਾਂ ਲੋਕਾਂ ਦੀ? ਫੁਰਮਾ ਰਹੇ ਨੇ, ਵੇਦ ਕਤੇਬ ਵਖਾਣ ਦੇ ਸੂਫੀ ਹਿੰਦੂ ਮੁਸਲਮਾਨਾ, ਮੁਸਲਮਾਨ ਖੁਦਾਏ ਦੇ ਹਿੰਦੂ ਹਰ ਪਰਮੇਸ਼ੁਰ ਭਾਣਾ, ਕਲਮਾ ਸੁਨਤ ਸਿਦਕ ਧਰ ਪਾਏ ਜਨੇਊ ਤਿਲਕ ਸੁਖਾਣਾ, ਮੱਕਾ ਮੁਸਲਮਾਨ ਦਾ ਗੰਗ ਬਨਾਰਸ ਦਾ ਹਿੰਦੂਆਣਾ, ਰੋਜੇ ਰੱਖ ਨਿਮਾਜ਼ ਕਰ ਪੂਜਾ ਵਰਤ ਅੰਦਰ ਹੈਰਾਣਾ, ਚਾਰ ਚਾਰ ਮਜ਼ਹਬ ਵਰਨ ਛੇ ਘਰ ਗੁਰ ਉਪਦੇਸ਼ ਵਖਾਣਾ, ਮੁਸਲਮਾਨ ਮੁਰੀਦ ਪੀਰ ਗੁਰਸਿੱਖੀ ਹਿੰਦੂ ਲੋਬਾਣਾ, ਹਿੰਦੂ 10 ਅਵਤਾਰ ਕਰ ਮੁਸਲਮਾਨ ਇੱਕੋ ਰਹਿਮਾਣਾ, ਖਿੰਜੋ ਤਾਨ ਕਰੇਨ ਤਿੰਘਾਣਾ, ਖਿੰਜੋ ਤਾਨ ਕਰੇਨ ਤਿੰਘਾਣਾ। ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਮੁਸਲਮਾਨ, ਸਾਰੇ ਆਪਣੇ ਆਪਣੇ ਮਤ ਮਤਾਂਤਰਾਂ ਦੇ ਉਪਾਸ਼ਕ ਆ ਤੇ ਆਪਣੇ ਆਪਣੇ ਦਾਅਵੇ ਬੰਨ ਰਹੇ ਆ ਵੀ ਅਸੀਂ ਵੱਡੇ ਹਾਂ, ਤੇ ਉਹ ਕਹਿੰਦੇ ਅਸੀਂ ਵੱਡੇ। ਹਿੰਦੂ ਕਹਿੰਦਾ ਮੇਰਾ ਧਰਮ ਚੰਗਾ ਆ, ਮੁਸਲਮਾਨ ਕਹਿੰਦਾ ਮੇਰਾ ਮਜ਼ਹਬ ਚੰਗਾ ਹੈ। ਹੁਣ ਦੋਵਾਂ ਦੇ, ਹਿੰਦੂ ਦੇ ਵੀ ਤੇ ਮੁਸਲਮਾਨ ਦੇ ਵੀ, ਵੱਖ ਵੱਖ ਉਹਨਾਂ ਦੇ ਫਿਰਕਿਆਂ ਦੇ ਵਿੱਚ ਜਿਹੜੇ ਬਣੇ ਹੋਏ ਅਸੂਲ ਨੇ ਉਹਨਾਂ ਦੇ, ਤੇ ਜੋ ਜੋ ਉਹਨਾਂ ਨੂੰ ਸਿੱਖਿਆ ਦਿੱਤੀ ਹੈ। ਭਾਈ ਗੁਰਦਾਸ ਜੀ ਨੇ ਵੱਖ ਵੱਖ ਦੋਵਾਂ ਦਾ ਜ਼ਿਕਰ ਕੀਤਾ ਪਰ ਨਾਲ ਇਹ ਦੱਸਿਆ ਵੀ ਸਜਣੋ, ਜੇ ਆਪਣੇ ਮੁਰਸ਼ਦ ਦੇ ਆਖੇ ਨਹੀਂ ਲੱਗੇ, ਗੁਰੂ ਪੀਰ ਦੇ ਆਸ਼ੇ ਤੇ ਨਹੀਂ ਚੱਲੇ, ਉਹਨਾਂ ਦੇ ਦੱਸੇ ਹੁਕਮਾਂ ਦੇ ਉੱਤੇ ਅਮਲ ਨਹੀਂ ਕੀਤਾ, ਬੇਅਮਲ ਹੀ ਰਹੇ ਜੇ, ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ, ਮਾਲਕ ਦੀ ਹਜ਼ੂਰੀ ਵਿੱਚ ਜੀਵਨ ਦੀ ਬਾਜ਼ੀ ਹਾਰ ਕੇ ਜਾਓਗੇ ਕਿ ਠੀਕ ਹੈ ਕਿ ਮੁਸਲਮਾਨ ਜਿਹੜੇ ਆ ਉਹ ਕਹਿੰਦੇ ਸਾਡਾ ਇੱਕ ਖੁਦਾ ਆ, ਹਿੰਦੂ ਕਹਿੰਦਾ ਸਾਡੇ 10 ਅਵਤਾਰ ਆ, ਵੱਖ ਵੱਖ ਤਰ੍ਹਾਂ ਦੀਆਂ ਦੇਵੀ ਦੇਵਤਿਆਂ ਦੀ ਪੂਜਾ ਵੀ ਕਰਦਾ, ਕੋਈ ਮੁਸਲਮਾਨ ਹੋ ਕੇ ਕਲਮਾ ਪੜ੍ਹਦਾ ਸੁੰਨਤ ਕਰਦੇ ਆ, ਕੋਈ ਹਿੰਦੂ ਹੋ ਕੇ ਜਨੇਊ ਪਾ ਕੇ ਬੈਠਾ ਮੱਥੇ ਤੇ ਤਿਲਕ ਲਾਉਂਦਾ, ਕੋਈ ਕਹਿੰਦਾ ਮੈਂ ਮੱਕੇ ਹੱਜ ਕਰਨ ਵਾਸਤੇ ਜਾਂਦਾ, ਕੋਈ ਕਹਿੰਦਾ ਮੈਂ ਬਨਾਰਸ ਤੇ ਨਹਾਉਣ ਵਾਸਤੇ ਜਾਂਦਾ, ਕੋਈ ਕਹਿੰਦਾ ਅਸੀਂ ਰੋਜੇ ਰੱਖਦੇ ਹਾਂ ਤੇ ਨਮਾਜ਼ਾਂ ਪੜ੍ਹਦੇ ਹਾਂ, ਕੋਈ ਕਹਿੰਦਾ ਅਸੀਂ ਵਰਤ ਰੱਖਦੇ ਹਾਂ ਅਤੇ ਆਪਣੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਾਂ। ਵਰਨਾ ਮਜ਼ਹਬਾਂ ਦੇ ਵਿੱਚ ਵੱਡੇ ਆ, ਮੁਸਲਮਾਨ ਕਹਿੰਦਾ ਮੈਂ ਮਹਾਨ ਆ, ਮੇਰੇ ਪੀਰ ਫਕੀਰ ਬੜੇ ਪੂਜਨੀਕ ਨੇ ਵੱਡੇ, ਹਿੰਦੂ ਕਹਿੰਦਾ ਮੇਰੇ ਜਿਹੜੇ ਵੱਡੇ ਵਡੇਰੇ ਦੇਵੀ ਦੇਵਤੇ ਆ ਉਹ ਬੜੇ ਮਹਾਨ ਆ। ਕਹਿਣ ਦਾ ਭਾਵ ਆਪੋ ਆਪਣੇ ਖਿੱਚੋ ਤਾਣ ਦੇ ਵਿੱਚ ਹੀ ਲੱਗੇ ਆ, ਕਮਾਈ ਕਿਸੇ ਕੋਲ ਵੀ ਨਹੀਂ, ਤੇ ਮਾਲਕ ਦੇ ਘਰ ਛੁਟਕਾਰਾ ਉਹਦਾ ਹੋਣਾ ਜਿਸ ਕੋਲ ਨਾਮ ਸਿਮਰਨ ਦੀ ਕਮਾਈ ਹੈ। ਕੋਈ ਵੇਦਾਂ ਸ਼ਾਸਤਰਾਂ ਦੀ ਪੂਜਾ ਕਰ ਰਿਹਾ, ਕੋਈ ਕਿਤੇਬਾਂ ਆਦਿਕਾਂ ਨੂੰ ਪੂਜ ਰਿਹਾ, ਕੋਈ ਆਪਣੇ ਆਪ ਨੂੰ ਹਿੰਦੂ ਆਖਦਾ, ਕੋਈ ਆਪਣੇ ਆਪ ਨੂੰ ਮੁਸਲਮਾਨ ਕਹਿ ਕੇ ਵਡਿਆਉਂਦਾ, ਪਰ ਅਮਲਾਂ ਤੋਂ ਬਿਨਾਂ ਜੇ ਖਾਲੀ ਹੈ ਕੋਈ, ਭਾਵੇਂ ਹਿੰਦੂ ਤੇ ਮੁਸਲਮਾਨ ਆ, ਰੱਬ ਦੀ ਦਰਗਾਹ 'ਚ ਪ੍ਰਵਾਨ ਨਹੀਂ, ਉੱਥੇ ਗੱਲਾਂ ਨਾਲ ਨਹੀਂ ਜਾਇਆ ਜਾ ਸਕਦਾ। ਵੇਦ ਕਤੇਬ ਵਖਾਣ ਦੇ ਸੂਫੀ ਹਿੰਦੂ ਮੁਸਲਮਾਨ, ਕਹਿੰਦੇ ਜਿਹੜੇ ਹਿੰਦੂ ਲੋਕ ਆ ਉਹ ਤਰ੍ਹਾਂ ਤਰ੍ਹਾਂ ਦੇ ਵੇਦ ਸ਼ਾਸਤਰ ਆਦਿਕ ਪੜ੍ਹਦੇ, 4 ਵੇਦ ਨੇ, ਰਿਗ ਵੇਦ, ਸਾਮ ਵੇਦ, ਜੁਜਰ ਵੇਦ ਤੇ ਅਥਰਵਣ ਵੇਦ। ਹਿੰਦੂ ਇਹਨਾਂ ਵੇਦਾਂ ਦੇ ਮੁਤਾਬਕ ਕਹਿੰਦਾ ਮੈਂ ਜ਼ਿੰਦਗੀ ਜੀ ਰਿਹਾ, ਜਿਹੜਾ ਮੁਸਲਮਾਨ ਹੈ ਉਹ ਆਪਣੀਆਂ 4 ਕਿਤੇਬਾਂ ਨੂੰ ਮੰਨਦਾ, ਕੁਰਾਨ, ਅੰਜੀਲ, ਤੌਰੇਤ ਤੇ ਜ਼ਬੂਰ। ਇਹ 4 ਪੁਸਤਕਾਂ ਨੇ ਸਾਮੀ ਮੁਲਕਾਂ ਦੀਆਂ ਜਿਨ੍ਹਾਂ ਨੂੰ ਕਿਤੇਬ ਕਹਿੰਦੇ, ਉਹਨਾਂ ਨੂੰ ਉੱਚੀ ਉੱਚੀ ਆਵਾਜ਼ਾਂ ਦੇ ਵਿੱਚ ਪੜ੍ਹਦੇ ਆ ਮੁਸਲਮਾਨ। ਸੂਫੀ ਹਿੰਦੂ ਮੁਸਲਮਾਨ ਭਾਵੇਂ ਕੋਈ ਵੇਦਾਂ ਦਾ ਵਖਿਆਨ ਕਰ ਰਿਹਾ ਹੋਵੇ ਤੇ ਭਾਵੇਂ ਕੋਈ ਕਿਤਾਬਾਂ ਆਦਿਕਾਂ ਦਾ ਵਖਿਆਨ ਕਰਦਾ ਹੋਵੇ, ਪਰੰਤੂ ਦੋਵੇਂ ਹੀ ਬਾਹਰੋਂ ਗਿਆਨ ਦੀਆਂ ਗੱਲਾਂ ਕਰਨ ਵਾਲੇ ਨੇ, ਪ੍ਰੇਮ ਦੇ ਪਿਆਲੇ ਤੋਂ ਦੋਵੇਂ ਖਾਲੀ ਜੇ ਬੇਅਮਲੀ ਹਨ ਤਾਂ ਉਹ ਮਾਲਕ ਪਰਮਾਤਮਾ ਦੀ ਵਾਹਿਗੁਰੂ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਹੋ ਸਕਦੇ। ਪ੍ਰਵਾਨ ਉਹਨਾਂ ਨੇ ਹੋਣਾ ਜਿਨ੍ਹਾਂ ਨੇ ਚੰਗੇ ਅਮਲ ਕੀਤੇ। ਮੁਸਲਮਾਨ ਖੁਦਾਏ ਦੇ ਹਿੰਦੂ ਹਰ ਪਰਮੇਸ਼ਰ ਭਾਣਾ। ਮੁਸਲਮਾਨ ਕਹਿੰਦਾ ਅਸੀਂ ਖੁਦਾ ਨੂੰ ਮੰਨਦੇ ਹਾਂ, ਹਿੰਦੂ ਕਹਿੰਦੇ ਸਾਡਾ ਪਰਮੇਸ਼ਰ ਹੈ, ਸਾਡਾ ਹਰੀ ਹੈ, ਉਹ ਹਰੀ ਪਰਮਾਤਮਾ ਸਾਨੂੰ ਪਾਉਂਦਾ ਹੈ। ਭਾਵ ਕੋਈ ਖੁਦਾ ਕਹਿ ਕੇ ਮੰਨੇ, ਕੋਈ ਪਰਮੇਸ਼ਰ ਕਹਿ ਕੇ ਜਾਂ ਹਰੀ ਕਹਿ ਕੇ ਮੰਨੇ, ਕੱਲਾ ਇਸ ਤਰ੍ਹਾਂ ਮੰਨਣ ਨਾਲ ਛੁਟਕਾਰਾ ਨਹੀਂ, ਗੱਲ ਉਹਦੇ ਹੁਕਮ ਨੂੰ ਮੰਨਣ ਦੀ ਹੈ। ਕਲਮਾ ਸੁੰਨਤ ਸਿਦਕ ਧਰ ਪਾਏ ਜਨੇਊ ਤਿਲਕ ਸੁਖਾਣਾ। ਜਿਹੜਾ ਮੁਸਲਮਾਨ ਹੈ ਉਹ ਕਲਮਾ ਪੜ੍ਹਦਾ ਹੈ, ਸੁੰਨਤ ਕਰਦਾ ਹੈ ਅਤੇ ਇਹਨਾਂ ਚੀਜ਼ਾਂ ਦੇ ਉੱਤੇ ਹੀ ਭਰੋਸਾ ਰੱਖ ਕੇ ਉਹ ਸੋਚਦਾ ਕਿ ਕਲਮਾ ਪੜ੍ਹ ਕੇ ਤੇ ਸੁੰਨਤ ਰੱਖ ਕੇ, ਮਾਫ਼ ਕਰਨਾ, ਸੁੰਨਤ ਕਰਾ ਕੇ ਮੈਂ ਅੱਲਾ ਦੇ ਘਰ ਪ੍ਰਵਾਨ ਹੋ ਜਾਵਾਂਗਾ। ਅਤੇ ਜਿਹੜਾ ਹਿੰਦੂ ਆ ਉਹ ਕਹਿੰਦਾ ਮੈਂ ਜਨੇਊ ਪਾ ਕੇ ਅਤੇ ਤਿਲਕ ਲਾ ਕੇ ਰੱਬ ਦੇ ਘਰ ਆਪਣੇ ਭਗਵਾਨ ਪਰਮੇਸ਼ਰ ਦੇ ਘਰ ਪ੍ਰਵਾਨ ਹੋ ਜਾਣਾ, ਇਹ ਛੁਟਕਾਰੇ ਦੇ ਸਾਧਨ ਨਹੀਂ ਗੇ। ਮਾਫ਼ ਕਰਨਾ, ਕਲਮਾ ਪੜ੍ਹ ਲਿਆ, ਸੁੰਨਤ ਕਰ ਲਈ, ਇਸੇ ਗੱਲ 'ਤੇ ਭਰੋਸਾ ਕਰ ਲਿਆ ਵੀ ਮੈਂ ਖੁਦਾ ਦੇ ਘਰ ਪ੍ਰਵਾਨ ਹੋ ਜਾਵਾਂਗਾ। ਹੇਰਾ ਫੇਰੀਆਂ, ਦਗਾ, ਫਰੇਬ, ਛਲ, ਕਪਟ, ਝੂਠ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕੁਝ ਵੀ ਨਹੀਂ ਛੱਡਿਆ, ਕੱਲਾ ਕਲਮਾ ਪੜਿਆ, ਸੁੰਨਤ ਕਰਾ ਲਈ, ਰੱਬ ਦੇ ਘਰ ਪ੍ਰਵਾਨ ਹੋ ਗਏ ਬਸ। ਹਿੰਦੂ ਆਖੇ ਮੈਂ ਆਪਣੇ ਗਲ ਜਨੇਊ ਪਾਇਆ, ਮੈਂ ਮੱਥੇ 'ਤੇ ਤਿਲਕ ਲਾਇਆ, ਮੇਰਾ ਭਗਵਾਨ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦੇਗਾ, ਬਾਕੀ ਹੇਰਾ ਫੇਰੀਆਂ ਅਤੇ ਵਿਕਾਰ ਜਿਵੇਂ ਮਰਜ਼ੀ ਰਹਿਣ, ਇੱਦਾਂ ਨਹੀਂ ਛੁਟਕਾਰਾ ਹੋਣਾ। ਭਾਈ ਗੁਰਦਾਸ ਜੀ ਕਹਿੰਦੇ ਇਸ ਤਰ੍ਹਾਂ ਰੱਬ ਦੇ ਘਰ ਖੁਦਾ ਦੇ ਘਰ ਨਹੀਂ ਜਾਇਆ ਜਾ ਸਕਦਾ। ਮੱਕਾ ਮੁਸਲਮਾਨ ਦਾ ਗੰਗ, ਬਨਾਰਸ ਦਾ ਹਿੰਦੂਆਣਾ। ਮੁਸਲਮਾਨਾਂ ਦਾ ਧਰਮ ਅਸਥਾਨ ਮੱਕਾ, ਤੀਰਥ ਹੈ ਉਹਨਾਂ ਦਾ। ਸਾਊਦੀ ਅਰਬ ਦੇ ਵਿੱਚ ਮੱਕਾ ਇੱਕ ਸ਼ਹਿਰ ਆ, ਉਸ ਦੇ ਵਿੱਚ ਜਿਹੜਾ ਧਰਮ ਅਸਥਾਨ ਹੈ ਮੁਸਲਮਾਨ ਵੀਰਾਂ ਭਰਾਵਾਂ ਦਾ, ਉਹਦਾ ਨਾਂ ਹੈ ਕਾਬਾ, ਉਸ ਨੂੰ ਆਪਣਾ ਤੀਰਥ ਅਸਥਾਨ ਮੰਨਦੇ ਆ। ਅਤੇ ਹਿੰਦੂਆਂ ਦਾ ਗੰਗਾ ਅਤੇ ਕਾਂਸ਼ੀ ਹੈ, ਕਾਂਸ਼ੀ ਬਨਾਰਸ ਜਾਣਾ ਅਤੇ ਗੰਗਾ ਵਿੱਚ ਚੁਭੀਆਂ ਮਾਰਨੀਆਂ, ਨਹਾ ਲੈਣਾ, ਉਹ ਕਹਿੰਦੇ ਸਾਡਾ ਇਹਦੇ ਨਾਲ ਹੀ ਛੁਟਕਾਰਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨਹੀਂ, ਆਪੋ ਆਪਣੇ ਆਪ ਦੇ ਵਿੱਚ ਆਪਣੇ ਆਪਣੇ ਮਤ ਮਜ਼ਹਬ ਨੂੰ ਮਹਾਨ ਦੱਸਦੇ ਆ। ਨਾਲ ਰੋਜੇ ਰੱਖ, ਨਮਾਜ਼ ਕਰ, ਪੂਜਾ ਵਰਤ ਅੰਦਰ ਹੈਰਾਣਾ। ਮੁਸਲਮਾਨ ਰੋਜੇ ਰੱਖ ਕੇ ਅਤੇ ਨਮਾਜ਼ ਪੜ੍ਹ ਪੜ੍ਹ ਕੇ ਅੱਲਾ ਨੂੰ ਖੁਸ਼ ਕਰਨਾ ਚਾਹੁੰਦੇ ਆ, ਅਤੇ ਜਿਹੜਾ ਹਿੰਦੂ ਆ ਉਹ ਪੂਜਾ ਪਾਠ ਕਰਕੇ ਅਤੇ ਅੱਲਾ, ਖੁਦਾ, ਪਰਮੇਸ਼ਰ, ਭਗਵਾਨ ਰਾਮ, ਹਰੀ, ਪ੍ਰਭੂ ਦੇ ਚਰਨਾਂ ਵਿੱਚ ਕਬੂਲ ਹੋਣਾ ਚਾਹੁੰਦਾ। ਭਾਵ ਇਹ ਦੋਵੇਂ, ਕੋਈ ਰੋਜੇ ਰੱਖ ਕੇ ਅਤੇ ਨਮਾਜ਼ਾਂ ਪੜ੍ਹ ਕੇ, ਕੋਈ ਪੂਜਾ ਕਰਕੇ ਅਤੇ ਪਾਠ ਕਰਕੇ ਆਪਣੇ ਰੱਬ ਨੂੰ ਖੁਸ਼ ਕਰਨਾ ਚਾਹੁੰਦੇ। ਕਹੋ ਭਾਵੇਂ ਉਹਨੂੰ ਖੁਦਾ ਅਤੇ ਕਹੋ ਭਾਵੇਂ ਉਹਨੂੰ ਹਰੀ ਜਾਂ ਰਾਮ ਜਾਂ ਭਗਵਾਨ, ਇੱਕੋ ਦੇ ਕਈ ਨਾਮ ਨੇ। ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ, ਅਤੇ ਵੱਖ ਵੱਖ ਮਤਾਂ ਮਜ਼ਹਬਾਂ ਵਿੱਚ ਵੱਡੇ ਹੈ। ਭਾਈ ਗੁਰਦਾਸ ਜੀ ਦੱਸਦੇ ਚਾਰ ਚਾਰ ਮਜ਼ਹਬ ਵਰਣ, ਛੇ ਘਰ ਗੋਰੇ ਉਪਦੇਸ਼ ਵਖਾਣਾ। ਮੁਸਲਮਾਨਾਂ ਦੇ ਚਾਰ ਮਜ਼ਹਬ ਨੇ, ਹਿੰਦੂਆਂ ਦੇ ਚਾਰ ਵਰਣ ਨੇ, ਛੇ ਸ਼ਾਸਤਰਾਂ ਅਤੇ ਛੇ ਮਤਾਂ ਦੇ ਵਿੱਚ ਵੱਖ ਵੱਖ ਉਪਦੇਸ਼ ਪੜ੍ਹੀ ਸੁਣੀ ਜਾਂਦੇ ਅਤੇ ਦੂਜਿਆਂ ਨੂੰ ਉਪਦੇਸ਼ ਕਰੀ ਜਾਂਦੇ ਨੇ, ਪਰ ਇੱਦਾਂ ਛੁਟਕਾਰਾ ਨਹੀਂ ਜਿੰਨੀ ਦੇਰ ਅਮਲੀ ਜੀਵਨ ਨਹੀਂ ਜੀਵਿਆ। ਮੁਸਲਮਾਨ ਮੁਰੀਦ ਪੀਰ, ਗੁਰੂ ਸਿੱਖੀ ਹਿੰਦੂ ਲੋਭਾਣਾ। ਜਿਹੜੇ ਮੁਸਲਮਾਨ ਨੇ ਉਹ ਆਪਣੇ ਪੀਰ, ਆਪਣੇ ਮੁਰੀਦਾਂ ਪਰ, ਪਰ ਹਿੰਦੂ ਜਿਹੜੇ ਆ ਉਹ ਆਪਣੀਆਂ ਆਪਣੀਆਂ ਮਰਿਆਦਾ ਅਨੁਸਾਰ ਕਿ ਮੈਂ ਆਹ ਗੁਰੂ ਹੈ, ਇਸ ਦਾ ਸੇਵਕ ਹਾਂ, ਮੈਂ ਐਸ ਦਾ ਸਿੱਖ ਹਾਂ, ਮੈਂ ਐਸ ਦੇਵਤੇ ਦਾ ਪੁਜਾਰੀ ਹਾਂ। ਉਹ ਆਪਣਾ ਆਪਣਾ ਰਸਤਾ, ਆਪਣਾ ਆਪਣਾ ਪੰਥ ਅਤੇ ਆਪਣੀ ਆਪਣੀ ਗਿਣਤੀ ਵਧਾ ਰਹੇ। ਹਿੰਦੂ ਦਸ ਅਵਤਾਰ ਕਰ, ਮੁਸਲਮਾਨ ਇੱਕੋ ਰਹਿਮਾਣਾ। ਹਿੰਦੂਆਂ ਦੇ ਤਰ੍ਹਾਂ ਤਰ੍ਹਾਂ ਦੇ ਵਿਸ਼ਨੂੰ ਦੇ 10 ਅਵਤਾਰ ਹੈ। ਉਹ ਕਹਿੰਦੇ ਅਸੀਂ ਇਹਨਾਂ 10 ਅਵਤਾਰਾਂ ਦੀ ਪੂਜਾ ਕਰਦੇ ਹਾਂ, ਅਤੇ ਜਿਹੜਾ ਮੁਸਲਮਾਨ ਹੈ ਉਹ ਕਹਿੰਦਾ ਅਸੀਂ ਇੱਕ ਖੁਦਾ ਦੇ ਉੱਤੇ ਯਕੀਨ ਰੱਖਦੇ ਹਾਂ, ਇੱਕੋ ਖੁਦਾ ਦੇ ਪੁਜਾਰੀ ਹਾਂ। ਪਰ ਭਾਈ ਗੁਰਦਾਸ ਜੀ ਨੇ ਤੱਤ ਕੱਢਿਆ, ਖਿੰਜੋ ਤਾਣ ਕਰੇਨ ਤਿੰਘਾਣਾ, ਗੱਲ ਕੀ ਵੀ ਆਪੋ ਆਪਣੇ ਪਾਸੇ ਧਿੰਗਾ ਸ਼ਾਹੀ ਨਾਲ ਖਿੱਚਾ ਖਿੱਚੀ ਕਰ ਰਹੇ ਆ। ਭਾਵ ਅਮਲੀ ਜੀਵਨ ਦੋਵਾਂ ਵਿੱਚੋਂ ਜੇ ਕਿਸੇ ਦੇ ਕੋਲ ਵੀ ਨਹੀਂ ਆ, ਤੇ ਜਿੰਨੀਆਂ ਮਰਜ਼ੀ ਆ ਬਾਹਰੋਂ ਗੱਲਾਂ ਕਰਦੇ ਰਹੋ, ਪਰਮੇਸ਼ਰ ਦੇ ਘਰ ਰੱਬ ਅੱਲਾ ਖੁਦਾ ਦੇ ਘਰ ਤੁਸੀਂ ਪ੍ਰਵਾਨ ਨਹੀਂ ਹੋ ਸਕਦੇ। ਸਭ ਹਿੰਦੂ ਮੁਸਲਮਾਨ ਮਤ ਮਤਾਂਤਰਾਂ ਦੇ ਉਪਾਸ਼ਕ ਆ, ਆਪੋ ਆਪਣੇ ਦਾਅਵੇ ਬੰਨ ਬੰਨ ਕੇ ਖਿੱਚੋ ਤਾਣ ਕਰ ਰਹੇ ਆ। ਇਸ ਕਰਕੇ ਸਾਧ ਸੰਗਤ, ਰੱਬ ਦਾ ਮਹਿਰਮ, ਰੱਬ ਦਾ ਪਿਆਰਾ ਕੋਈ ਵੀ ਨਹੀਂ ਬਣ ਸਕਿਆ। ਬਾਬਾ ਆਖੇ ਹਾਜ਼ੀਆਂ, ਸ਼ੁਭ ਅਮਲਾਂ ਬਾਜੋਂ ਦੋਨੋਂ ਰਹੀ। ਭਾਵੇਂ ਬਾਹਰਲੀਆਂ ਗੱਲਾਂ ਤੇ ਬਾਹਰਲਾ ਭੇਖ, ਬਾਹਰਲਾ ਲਿਬਾਸ ਤੇ ਬਾਹਰ ਦੀਆਂ ਬਾਤਾਂ ਪਾਉਣ ਨਾਲ ਪਰਮੇਸ਼ਰ ਦੇ ਚਰਨਾਂ ਵਿੱਚ ਕਬੂਲ ਨਹੀਂ ਹੋਇਆ ਜਾ ਸਕਦਾ। ਬਾਬਾ ਆਖੇ ਹਾਜ਼ੀਆਂ, ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਜਿਨ੍ਹਾਂ ਨੇ ਹੁਕਮ ਉਹਦਾ ਸਤ ਕਰਕੇ ਮੰਨ ਲਿਆ, ਉਹਨਾਂ ਨੇ ਹੀ ਨਿਰੰਕਾਰ ਪਰਮੇਸ਼ਰ ਨੂੰ ਰਿਝਾ ਲਿਆ, ਪ੍ਰਸੰਨ ਕਰ ਲਿਆ, ਉਹ ਹੀ ਅਕਾਲ ਪੁਰਖ ਵਾਹਿਗੁਰੂ ਦੀ ਹਜ਼ੂਰੀ ਵਿੱਚ ਕਬੂਲ ਹੋਏ ਹਨ। ਇਸ ਲਈ ਇਹ ਵੀ ਦਾਸ ਬੇਨਤੀ ਕਰਦੇ, ਇੱਥੇ ਭਾਵੇਂ ਹਿੰਦੂ ਅਤੇ ਮੁਸਲਮਾਨਾਂ ਦੀ ਗੱਲ ਕਰ ਰਹੇ ਭਾਈ ਗੁਰਦਾਸ ਜੀ, ਸਿੱਖ ਨੂੰ ਵੀ ਦਾਸ ਬੇਨਤੀ ਕਰ ਦੇਵੇ, ਸਿੱਖ ਅਖਵਾਉਣ ਵਾਲਿਆ, ਜੇ ਤੇਰੇ ਕੋਲ ਵੀ ਚੰਗੇ ਅਮਲ ਨਹੀਂ, ਗੁਰੂ ਦੇ ਦੱਸੇ ਆਸ਼ੇ ਦੇ ਉੱਤੇ ਅਗਰ ਤੂੰ ਵੀ ਨਹੀਂ ਚੱਲਦਾ, ਤਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਤੂੰ ਵੀ ਪ੍ਰਵਾਨ ਨਹੀਂ ਹੋ ਸਕਦਾ। ਇਸ ਲਈ ਕੇਵਲ ਧਰਮ ਦੀਆਂ ਗੱਲਾਂ ਨਾ ਕਰ, ਕਥਨੀ ਨਾ ਹੋਵੇ ਤੇਰੇ ਕੋਲ, ਅਮਲੀ ਜੀਵਨ ਹੋਵੇ, ਕਰਨੀ ਹੋਵੇ ਤੇਰੇ ਪਾਸ। ਸੇਵਕ ਸਿੱਖ ਪੂਜਣ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਸਤਿਗੁਰੂ ਜੀ ਦੀ ਆਗਿਆ ਨੂੰ ਸਤ ਕਰਕੇ ਮੰਨਿਆ, ਉਹ ਹੀ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਸਕਦੇ ਨੇ।